ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਵੱਡ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵੱਡ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰ ਹੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗੰਮ ਅਪਾਰ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨਹਾਰ ਜਿਤੜੇ ਫਲ ਮਨ ਬਾਛੀ ਹੈ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਬਾਹੁੜ ਨਹੀਂ ਬਿਨਾਸ਼ ਹਰ ਨਾਨਕ ਕਦੇ ਨਾ ਵਿਸਰੋਂ ਇਹ ਜੀਉ ਪਿੰਡ ਤੇਰਾ ਸਾਸ ਸਤਿਗੁਰ ਸਰਣੀ ਆਇਆ ਬਾਹੁੜ ਨਹੀਂ ਬਿਨਾਸ਼ ਹਰ ਨਾਨਕ ਕਦੇ ਨਾ ਵਿਸਰੋਂ ਇਹੋ ਜੀਉ ਪਿੰਡ ਤੇਰਾ ਸਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਆਪਾਂ ਕਰ ਰਹੇ ਸਾਂ ਕਿ ਗੁਰੂ ਦੇ ਬਚਨ ਇਸ ਨੂੰ ਕਮਾਉਣਾ ਹੀ ਸ੍ਰੇਸ਼ਟ ਵਿਚਾਰ ਹੈ, ਇਸ ਨੂੰ ਹੁਕਮ ਕਹਿ ਲਈਏ, ਇਸ ਨੂੰ ਗੁਰੂ ਕੀ ਆਗਿਆ ਸ਼ਬਦ ਦੇ ਲਈਏ, ਅਤੇ ਇਸ ਨੂੰ ਭਾਵੇਂ ਆਪਾਂ ਗੁਰੂ ਕੇ ਬਚਨ ਕਹਿ ਲਈਏ। ਹਜ਼ੂਰ ਦੇ ਬਚਨ ਨੇ, ਸਤਿਗੁਰ ਬਚਨ ਕਮਾਵਣੇ, ਸੱਚਾ ਇਹੋ ਵਿਚਾਰ। ਗੁਰੂ ਦੇ ਬਚਨਾਂ ਨੂੰ ਕਮਾ, ਸਭ ਤੋਂ ਸ੍ਰੇਸ਼ਟ ਸੁੱਚਾ ਵਿਚਾਰ ਇਹੀ ਹੈ, ਇਹੀ ਸਹੀ ਅਰਥਾਂ ਵਿੱਚ ਗੁਰੂ ਕੀ ਪੂਜਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਗੁਰੂ ਕੇ ਬਚਨ, ਗੁਰੂ ਦਾ ਸ਼ਬਦ ਸਾਡੀ ਜਿੰਦ ਦਾ ਮਦਦਗਾਰ ਹੈ। ਫਿਰ ਗੁਰੂ ਕਾ ਬਚਨ, ਇਸ ਨੂੰ ਸੰਸਾਰ ਦੀ ਕੋਈ ਵੀ ਸ਼ਕਤੀ, ਕੋਈ ਵੀ ਤਾਕਤ, ਕੋਈ ਵੀ ਸਮਰੱਥਾ ਵਾਲਾ ਸਾਡੇ ਤੋਂ ਖੋਹ ਨਹੀਂ ਸਕਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਦੇਖੋ, ਆਮ ਤੌਰ 'ਤੇ ਕੋਈ ਚੀਜ਼ ਇਕੱਤਰ ਕਰੇ ਅਤੇ ਪੁਰਾਤਨ ਸਮੇਂ ਤਿੰਨ ਗੱਲਾਂ ਦਾ ਬੰਦੇ ਨੂੰ ਹਰ ਵੇਲੇ ਤੋਖਲਾ ਖਾਂਦਾ ਸੀ ਕਿ ਮੇਰੇ ਇਕੱਠੇ ਕੀਤੇ ਹੋਏ ਧਨ ਨੂੰ, ਮੇਰੀ ਸੰਚਿਤ ਕੀਤੀ ਹੋਈ ਪੂੰਜੀ ਨੂੰ ਕਿਤੇ ਅੱਗ ਨਾ ਲੱਗ ਜਾਏ, ਕਿਉਂਕਿ ਅੱਗ ਮੇਰੀ ਸੰਚਿਤ ਕੀਤੀ ਹੋਈ ਪੂੰਜੀ ਨੂੰ ਸਾੜ ਸਕਦੀ ਹੈ। ਅੱਗ ਲੱਗੇ ਅਤੇ ਕਈ ਸਾਲਾਂ ਦਾ ਇਕੱਠਾ ਕੀਤਾ ਹੋਇਆ ਧਨ ਪਦਾਰਥ ਇੱਕ ਖਿੰਨ ਦੇ ਵਿੱਚ ਰਾਖ ਹੋ ਸਕਦਾ ਹੈ। ਡਰ ਸੀ ਅੱਗ ਨਾਲ ਨਾ ਕਿਤੇ ਸੜ ਜਾਏ। ਦੂਸਰਾ ਭੈ ਸੀ ਕਿ ਤੇਜ਼ ਬਾਰਿਸ਼ ਹੋਵੇ, ਤੇਜ਼ ਵਰਖਾ ਹੋਵੇ ਅਤੇ ਪਾਣੀ ਦੇ ਵਿੱਚ ਕਿਤੇ ਮੇਰੀ ਇਕੱਠੀ ਸੰਚਿਤ ਕੀਤੀ ਕੋਈ ਪੂੰਜੀ ਵਹਿ ਨਾ ਜਾਏ। ਹੜ੍ਹ ਦਾ ਪਾਣੀ ਮੇਰੀ ਕੀਤੀ ਹੋਈ ਕਮਾਈ ਨੂੰ ਰੋੜ ਕੇ ਨਾ ਲੈ ਜਾਏ। ਆਮ ਤੌਰ 'ਤੇ ਦੋ ਡਰ ਬੰਦੇ ਨੂੰ ਹਰ ਵੇਲੇ ਇਹ ਖਾਂਦੇ ਸਨ ਕਿ ਅੱਗ ਨਾਲ ਨਾ ਸੜ ਜਾਵੇ ਮੇਰਾ ਇਕੱਠਾ ਕੀਤਾ ਹੋਇਆ ਕਮਾਈ ਦਾ ਧਨ, ਪਾਣੀ ਆਵੇ, ਹੜ੍ਹ ਆਵੇ ਅਤੇ ਮੇਰਾ ਸਭ ਕੁਝ ਤਬਾਹ ਨਾ ਹੋ ਜਾਏ। ਅਤੇ ਤੀਜਾ ਬੰਦੇ ਨੂੰ ਡਰ ਰਹਿੰਦਾ ਸੀ ਜੇ ਅੱਗ ਜਾਂ ਪਾਣੀ ਇਹਨਾਂ ਤੋਂ ਬਚ ਗਿਆ ਤਾਂ ਕਿਤੇ ਕੋਈ ਗੈਰ ਬੰਦਾ ਲੁਟੇਰਾ ਬਣ ਕੇ, ਚੋਰ ਬਣ ਕੇ ਮੇਰੇ ਘਰ ਵਿੱਚੋਂ ਧਨ ਲੁੱਟ ਨਾ ਲਿਜਾਏ, ਕਿਤੇ ਪੂੰਜੀ ਮੇਰੀ ਦੀ ਚੋਰੀ ਨਾ ਕਰ ਲਏ। ਹਰ ਵਕਤ ਸੀ ਡਰ ਕੇ ਦੂਜਾ ਕਿਤੇ ਖੋਹ ਨਾ ਲੈ। ਸਿਰ ਮੈਂ ਬੇਨਤੀ ਕਰਨ ਲੱਗਾ, ਗੁਰੂ ਦਾ ਬਚਨ ਕੀ ਹੈ? ਕਦੀ ਗੁਰੂ ਕੇ ਉਪਦੇਸ਼ ਨੂੰ ਸਿੱਖ ਕਮਾਏ, ਬਚਨ ਕਮਾਵਾਂਗੇ ਅੰਦਰ ਨੂੰ ਸੁੱਖ ਮਿਲੇਗਾ। ਸਿੱਖੀ ਤਾਂ ਬਚਨ ਕਮਾਉਣਾ ਹੈ, ਜੇ ਬਚਨ ਨਹੀਂ ਕਮਾਉਂਦੇ ਅਸੀਂ ਪਰਕਰਮਾ ਵੀ ਕਰੀਏ। ਗੁਰੂ ਜੀ ਨੂੰ ਕਹੀਏ ਧੂਪ ਬੱਤੀ ਵੀ ਤੁਹਾਨੂੰ ਕਰਾਂਗੇ। ਗੁਰੂ ਜੀ, ਅਸੀਂ ਕੀਮਤੀ ਤੋਂ ਕੀਮਤੀ ਪਕਵਾਨ ਦਾ ਲੰਗਰ ਬਣਾ ਸਕਦੇ ਹਾਂ, ਪਰ ਬਚਨ ਨਹੀਂ ਅਸੀਂ ਮੰਨ ਸਕਾਂਗੇ। ਅਤੇ ਗੁਰਮੁਖੋ, ਕੀ ਇਹ ਪਦਾਰਥਾਂ ਨਾਲ ਬਾਹਰ ਦੇ ਦ੍ਰਿਸ਼ਟ ਮਾਨ ਦੀਆਂ ਜਿਹੜੇ ਇਹ ਰੰਗ ਤਮਾਸ਼ੇ ਨੇ, ਇਹਨਾਂ ਨਾਲ ਗੁਰੂ ਜੀ ਦੀ ਪ੍ਰਸੰਨਤਾ ਮਿਲ ਜਾਏਗੀ? ਸਿਰ ਮੈਂ ਅੱਗੇ ਅਰਜ਼ ਕਰਾਂਗਾ ਕਿ ਗੁਰੂ ਕਾ ਬਚਨ ਜਿੰਦ ਦਾ ਸਹਾਈ ਕਿਵੇਂ ਵੇ। ਹਜ਼ੂਰ ਨੇ ਬਚਨ ਕੀਤੇ ਨੇ, ਗੁਰੂ ਦੀ ਪੂਜਾ, ਗੁਰੂ ਦੇ ਬਚਨ ਕਮਾਲ ਹੈ। ਬੇਨਤੀ ਕਰ ਰਿਹਾ ਪੁਰਾਤਨ ਸਮੇਂ ਅੱਜ ਵੀ ਕਿ ਤਿੰਨ ਤਰੀਕਿਆਂ ਨਾਲ ਬੰਦੇ ਨੂੰ ਆਪਣੀ ਕਮਾਈ ਦੀ ਬਰਬਾਦੀ ਦਿਸਦੀ ਸੀ, ਬਰਬਾਦ ਖੂਨ ਦਾ ਡਰ ਸੀ। ਅੱਗ ਨਾ ਲੱਗੇ, ਅਗਨ ਇਹਨੂੰ ਸਾੜ ਦੇਵੇਗੀ। ਪਾਣੀ ਦਾ ਤੇਜ਼ ਵਹਾਵ ਇਕੱਤਰ ਕੀਤੀ ਕੋਈ ਪੂੰਜੀ ਨੂੰ ਰੋੜ ਕੇ ਲੈ ਜਾਏਗਾ। ਅਤੇ ਤੀਸਰਾ ਸੀ ਕਿ ਕਿਤੇ ਲੁਟੇਰੇ, ਚੋਰ, ਬਟਪਾਰ, ਠੱਗ, ਡਾਕੂ ਮੇਰੇ ਧਨ ਨੂੰ ਚੁਰਾ ਨਾ ਲਿਜਾਣ, ਡਾਕਾ ਨਾ ਪੈ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਗੁਰਮੁਖਾ ਚੇਤੇ ਰੱਖੀ, ਜਿਹੜਾ ਗੁਰੂ ਕਾ ਬਚਨ ਹੈ ਇਹਨਾਂ ਤਿੰਨਾਂ ਤੋਂ ਹੀ ਮਹਿਫੂਜ਼ ਹੈ, ਇਹ ਤਿੰਨੇ ਗੁਰੂ ਦੇ ਬਚਨ ਨੂੰ ਨਾ ਅੱਗ ਸਾੜ ਸਕੇਗੀ, ਨਾ ਗੁਰੂ ਜੇ ਬਚਨ ਨੂੰ ਪਾਣੀ ਰੋੜ ਕੇ ਲਿਜਾ ਸਕੇਗਾ, ਅਤੇ ਯਾਦ ਰੱਖੀ ਨਾ ਗੁਰੂ ਦੇ ਬਚਨ ਨੂੰ ਕੋਈ ਲੁਟੇਰਾ ਵਟਪਾਰ ਖੋਹ ਕੇ ਲਿਜਾ ਸਕੇਗਾ। ਇੱਥੋਂ ਤੱਕ ਕਿ ਗੁਰੂ ਦੇ ਬਚਨ ਨੂੰ ਤੇਰੇ ਤਨ ਨੂੰ ਲੱਗੀ ਕੋਈ ਚਿਖਾ ਦੀ ਅੱਗ ਵੀ ਨਹੀਂ ਸਾੜ ਸਕੇਗੀ। ਬਚਨ ਕੀ ਚੀਜ਼ ਹੈ? ਹਜ਼ੂਰ ਦਾ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਗੁਰ ਕਾ ਬਚਨ ਬਸੈ ਜੀ ਨਾਲੇ ਜਿੰਦ ਨਾਲ, ਗੁਰ ਕੇ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਲ ਹੈ। ਆਹ ਤਿੰਨ ਤਰੀਕੇ ਨੇ, ਜਲ ਨਹੀਂ ਡੋਬ ਸਕੇਗਾ ਗੁਰੂ ਦੇ ਬਚਨ ਨੂੰ ਪਿਆਰਿਓ, ਅੱਗ ਨਹੀਂ ਸਾੜ ਸਕੇਗੀ ਗੁਰੂ ਕੇ ਬਚਨ ਨੂੰ, ਅਤੇ ਜੇ ਕੋਈ ਤਸਕਰ ਲੁਟੇਰਾ ਵਟਪਾਰ ਆਏ ਤਾਂ ਗੁਰੂ ਕੇ ਬਚਨ ਨੂੰ ਉਹ ਵੀ ਸਾਡੇ ਤੋਂ ਚੁਰਾ ਨਹੀਂ ਸਕਦਾ, ਸਾਡੇ ਤੋਂ ਖੋਹ ਨਹੀਂ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ, ਉਹਨੂੰ ਅੱਗ ਵੀ ਨਹੀਂ ਸਾੜ ਸਕਦੀ। ਹੁਣ ਇੱਕ ਉਦਾਹਰਨ ਬਾਣੀ ਵਿੱਚੋਂ ਅਰਜ਼ ਮੈਂ ਕਰ ਦੇਣਾ ਕਿ ਦੇਖੋ, ਗੁਰੂ ਦਾ ਬਚਨ ਪ੍ਰਹਿਲਾਦ ਜੀ ਨੇ ਕਮਾਇਆ। ਬਚਨ ਜ਼ਿੰਦਗੀ ਵਿੱਚ ਬਚਨ ਕੀ ਹੈ? ਗੁਰੂ। ਆਪਾਂ ਬਾਣੀ ਕੀ ਹੈ? ਇਹ ਗੁਰੂ ਦੇ ਬਚਨ ਨੇ ਨਾ। ਗੁਰੂ ਸਾਹਿਬ ਜੇ ਅੰਮ੍ਰਿਤ ਬਾਣੀ ਵਿੱਚ ਇਹ ਆਪਣੇ ਮੁਖਾਰਬਿੰਦ ਤੋਂ ਕਹਿ ਗਏ ਅਤੇ ਖਸਤ ਕਮਲਾਂ ਨਾਲ ਲਿਖਾ ਕੇ ਲਿਖ ਕੇ ਬਚਨ ਦੇ ਗਏ ਕਿ ਭਾਈ ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਬਚਨ ਕਮਾ, ਇਹ ਬ੍ਰਹਮ ਦੀ ਵਿਚਾਰ ਹੈ, ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇਹਦਾ ਮਤਲਬ ਜੇ ਬਚਨ ਨੂੰ ਕੋਈ ਗਾ ਲਏ, ਕੋਈ ਕਮਾ ਲਏ, ਕੋਈ ਸੁਣ ਲਏ, ਸੰਸੇ ਦਾ ਅਖਰੀ ਅਰਥ ਹੈ ਉਹ ਕਦੀ ਵੀ ਸ਼ੱਕ ਨਾ ਕਰੇ ਕਿ ਮੇਰੀ ਪਰਮ ਗਤੀ ਨਹੀਂ ਹੋਵੇਗੀ, ਅੰਤ ਪਰਮ ਗਤ ਪਾਏ, ਅੰਤ ਉਹ ਪਰਮ ਅਵਸਥਾ ਨੂੰ ਪ੍ਰਾਪਤ ਕਰੇਗਾ। ਫਿਰ ਬੇਨਤੀ ਸਮਝਿਓ ਜਿਹੜੀ ਮੈਂ ਅਰਜ਼ ਕਰ ਰਿਹਾ ਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਹੁਣ ਦੇਖੋ, ਗੁਰੂ ਨੇ ਬਚਨ ਦਿੱਤਾ ਪ੍ਰਹਿਲਾਦ ਨੂੰ ਕਿ ਬੇਟਾ ਤੂੰ ਰਾਮ ਨਾਮ ਨਾ ਛੱਡੀ, ਤੂੰ ਪ੍ਰਭੂ ਦਾ ਚਿੰਤਨ ਨਾ ਤਿਆਗੀ, ਤੂੰ ਖਰੀ ਜਪਨਾ ਨਾ ਛੱਡੀ, ਕਿ ਉਸ ਦੇ ਕੋਲੋਂ ਖਰੀ ਕਾ ਬਚਨ ਰਾਮ ਕਾ ਬਚਨ ਖੋਣ ਦਾ ਯਤਨ ਨਹੀਂ ਕੀਤਾ ਗਿਆ। ਸਾਖੀ ਵੱਲ ਨਾ ਜਾਇਓ, ਸਿਰਫ ਇਹਦੀ ਤਹਿ ਵਿੱਚ ਜਾਈਏ, ਇਹਦੀ ਡੂੰਘਾਈ ਵਿੱਚ ਥੋੜ੍ਹਾ ਜਿਹਾ ਆਪਾਂ ਉਤਰਨ ਦਾ ਯਤਨ ਕਰੀਏ। ਹਰਨਾਕਸ਼ ਦੇ ਜਿਤਨੇ ਵੀ ਵਾਰ ਨੇ ਸਿਰਫ ਇਸੇ ਕਰਕੇ ਸਨ ਕਿ ਜਿਹੜਾ ਇਹਦੇ ਗੁਰੂ ਨੇ ਬਚਨ ਦਿੱਤਾ ਹੈ ਪ੍ਰਹਿਲਾਦ ਤੋਂ ਉਹ ਬਚਨ ਖੋਇਆ ਜਾਏ। ਹੁਣ ਉਹ ਬਚਨ ਖੋਣ ਲਈ ਨਾ ਤਾਂ ਵਿਦਵਾਨ ਵਰਗ ਲਾ ਕੇ ਗੁਰੂ ਦਾ ਬਚਨ ਖੋ ਸਕਦੇ ਨੇ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ। ਵਿਦਵਾਨ ਬੰਦੇ ਇਕੱਠੇ ਕਰਕੇ ਦਲੀਲਾਂ ਦੇ ਕੇ ਕਿਸੇ ਨੂੰ ਦਲੀਲ ਨਾਲ ਕਾਇਲ ਕਰਕੇ ਯਤਨ ਕਰਨ, ਮੈਂ ਇਹਦੇ ਸਿਧਾਂਤ ਨੂੰ ਚੇਂਜ ਕਰਨਾ, ਅਤੇ ਜਿਹਦੇ ਕੋਲ ਸਹੀ ਅਰਥਾਂ ਵਿੱਚ ਪੂਰੇ ਗੁਰੂ ਕਾ ਬਚਨ ਹੈ, ਵਿਦਵਾਨਾਂ ਦੀ ਸਿਆਣਪ ਵੀ ਬਚਨ ਨਹੀਂ ਖੋ ਸਕੇਗੀ। ਇੱਥੇ ਬਸ ਨਹੀਂ, ਗੁਰੂ ਕਾ ਬਚਨ ਮਾਂ ਦੀ ਮਮਤਾ ਵੀ ਨਹੀਂ ਖੋ ਸਕਦੀ, ਗੁਰੂ ਕਾ ਬਚਨ ਪਾਣੀ ਵਿੱਚ ਸਟਿਆ ਉਹ ਡੋਬ ਨਹੀਂ ਸਕਦਾ, ਗੁਰੂ ਦੇ ਬਚਨ ਨੂੰ ਅੱਗ ਨਾ ਸਾੜ ਸਕੀ, ਗੁਰੂ ਦੇ ਬਚਨ ਨੂੰ ਪਹਾੜ ਤੋਂ ਡੇਗਿਆ ਨਾ ਕੋਈ ਚੂਰ ਚੂਰ ਕਰ ਸਕਿਆ, ਕਿਉਂਕਿ ਜਿਸ ਨੇ ਸਹੀ ਅਰਥਾਂ ਵਿੱਚ ਦ੍ਰਿੜਤਾ ਨਾਲ ਗੁਰੂ ਦਾ ਬਚਨ ਕਮਾ ਲਿਆ ਹੈ, ਬਚਨ ਕਮਾਉਣ ਵਾਲਾ, ਉਹਦੇ ਉੱਤੇ ਦੁਨੀਆ ਦੀ ਕੋਈ ਵੀ ਤਾਕਤ ਆਪਣੇ ਆਪ ਨੂੰ ਖਾਵੀ ਨਹੀਂ ਕਰ ਸਕਦੀ। ਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ, ਪਰ ਬਚਨ ਹੀ ਸੀ ਜਿਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਹੈ, ਅਸੀਂ ਪੜ੍ਹਦੇ ਹਾਂ ਬਸ ਦਾ ਬਸ ਕੀਨੀ ਸਭ ਰਾਜੇ, ਕਿਉਂਕਿ ਪ੍ਰਹਿਲਾਦ ਕੋਲ ਸਿਰਫ ਬਚਨ ਹੈ, ਰਾਮ ਨਾਮ ਪ੍ਰਹਿਲਾਦ ਕੋਲ ਫੌਜ ਹੈ, ਕਿਤੇ ਕਿੱਥੇ ਸੀ ਪ੍ਰਹਿਲਾਦ ਦੀ ਫੌਜ, ਕਿੱਥੇ ਸਨ ਉਹਦੇ ਮਦਦਗਾਰ, ਸਿਰਫ ਉਹਦੇ ਕੋਲ ਗੁਰੂ ਸੀ, ਉਹਦੇ ਕੋਲ ਬਚਨ ਸੀ, ਉਹਦੇ ਕੋਲ ਸ਼ਬਦ ਸੀ, ਉਹਦੇ ਕੋਲ ਗੁਰੂ ਦਾ ਮੰਤਰ ਸੀ। ਗੁਰਮੁਖੋ, ਸੀ ਮੰਤਰ ਦੀ ਖਾਸ ਕਰ ਗੁਰਮੰਤਰ ਮੂਲ ਮੰਤਰ ਇਹਨੂੰ ਕੇਵਲ ਕਹਿਣ ਮਾਤਰ ਨਾ ਸਮਝੀਏ। ਦੇਖੋ ਪੁਰਾਣੇ ਜੋਗੀ ਜਦੋਂ ਸਪੇਰੇ ਸੱਪ ਪਕੜਦੇ ਨੇ ਉਹਨਾਂ ਬਾਰੇ ਇਹ ਮਨੌਤ ਹੈ ਕਿ ਗਾਰੂੜੀ ਮੰਤਰ ਨੂੰ ਉਹ ਜਪਦੇ ਨੇ। ਗਰੁੜ ਮੰਤਰ ਉਹਨਾਂ ਸਿੱਧ ਕੀਤਾ ਹੁੰਦਾ, ਕੇਵਲ ਜਪਦੇ ਨੇ, ਉਹਨਾਂ ਪਹਿਲਾਂ ਸਿੱਧ ਕੀਤਾ ਉਸ ਮੰਤਰ ਨੂੰ, ਸਾਖਿਆਤ ਕੀਤਾ। ਹੁਣ ਉਹ ਆਪਣੀ ਜ਼ਬਾਨ ਤੋਂ ਜਦੋਂ ਸੱਪ ਨੂੰ ਪਕੜਨ ਲੱਗਦੇ ਨੇ, ਜਿਤਨਾ ਮਰਜ਼ੀ ਜ਼ਹਿਰ ਨਾਲ ਭਰਿਆ ਸੱਪ ਹੋਵੇ, ਜਿਸ ਦਾ ਇੱਕ ਡੰਗ ਬੰਦੇ ਨੂੰ ਮੌਤ ਦੀ ਗੋਦ ਵਿੱਚ ਸਵਾ ਸਕੇ, ਜਦੋਂ ਸਪੇਰਾ ਆਪਣੀ ਜ਼ਬਾਨ ਤੋਂ ਗਾਰੂੜੀ ਮੰਤਰ ਦਾ ਅਭਿਆਸ ਕਰਦਾ, ਉਸ ਵੇਲੇ ਉਹ ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪ ਨੂੰ ਪਟਾਰੀ ਵਿੱਚ ਪਾ ਸਕਦਾ ਹੈ। ਗਾਰੂੜੀ ਮੰਤਰ, ਗੁਰੂ ਸਾਹਿਬ ਨੇ ਮਾਇਆ ਨੂੰ ਸਪਨੀ ਕਿਹਾ ਅਤੇ ਗੁਰਮੰਤਰ ਨੂੰ ਗਾਰੂੜੀ ਮੰਤਰ ਕਿਹਾ। ਗਰੁੜ ਮੰਤਰ ਕਿਉਂਕਿ ਗਰੁੜ ਜਿਹੜਾ ਉਹ ਸੱਪ ਦਾ ਵੈਰੀ ਹੈ, ਅਤੇ ਜੇ ਗਰੁੜ ਸੱਪ ਨੂੰ ਮਾਰਦਾ ਅਤੇ ਗਰੁੜ ਦਾ ਮੰਤਰ ਗਾਰੂੜੀ ਮੰਤਰ ਜਪਿਆ ਜਾਏ ਅਤੇ ਉਹਦੇ ਮੰਤਰ ਨਾਲ ਸੱਪ ਦੇ ਜ਼ਹਿਰ ਦਾ ਅਸਰ ਨਹੀਂ ਹੁੰਦਾ, ਇਹਦਾ ਮਤਲਬ ਕਿ ਜਿਸ ਨੇ ਮਾਰਨਾ ਹੈ ਉਹਦਾ ਮੰਤਰ ਵੀ ਸੱਪ ਦਾ ਜ਼ਹਿਰ ਦਾ ਅਸਰ ਨਹੀਂ ਖੋਣ ਦਿੰਦਾ। ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਉਦਾਹਰਨ ਵੀ ਦਿੱਤੀ ਹੈ, ਕਹਿਣ ਲੱਗੇ ਮਾਇਆ ਹੋਈ ਨਾਗਨੀ ਜਗਤ ਰਹੀ ਲਿਪਟਾਏ, ਇਸਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ, ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ, ਭਾਵੇਂ ਗਾਰੜੂ ਦਾ ਅਖਰੀ ਅਰਥ ਹੈ ਜਿਹਦੇ ਕੋਲ ਗਰੁੜ ਮੰਤਰ ਹੈ, ਇੱਥੇ ਗੁਰਮੰਤਰ ਕਰਾਂਗੇ। ਜੇ ਜ਼ਹਿਰੀਲਾ ਸੱਪ ਸਪੇਰਾ ਮੰਤਰ ਨਾਲ ਕੀਲ ਕੇ ਪਟਾਰੀ ਵਿੱਚ ਪਾ ਲੈਂਦਾ ਹੈ ਤਾਂ ਗੁਰਮੁਖੋ ਸੱਚ ਜਾਣੋ ਮਨ ਵੀ ਸੱਪ ਦੀ ਤਰ੍ਹਾਂ ਹੈ। ਸੱਪ ਦਾ ਡੰਗਿਆ ਤਾਂ ਸਿਰਫ ਇੱਕ ਜਨਮ ਵਿੱਚ ਮਰਦਾ ਹੈ ਅਤੇ ਜ਼ਹਿਰੀਲੇ ਮਨ ਦਾ ਡੰਗਿਆ ਕਈ ਜਨਮ ਮਰਦਾ ਰਹਿੰਦਾ ਹੈ। ਮਨ ਵੀ ਇੱਕ ਸੱਪ ਦੀ ਤਰ੍ਹਾਂ ਹੈ, ਜੇ ਇਹਦੇ ਕੋਲ ਵਕਾਰਾਂ ਦੀ ਵਿਸ਼ ਹੈ, ਵਕਾਰਾਂ ਦੀ ਜ਼ਹਿਰ ਹੈ, ਸੱਪ ਡੰਗ ਮਾਰੇਗਾ ਅਤੇ ਇੱਕ ਜਨਮ ਵਿੱਚ ਮੌਤ ਸਿਰਫ ਇੱਕ ਦੁੱਖ ਭੋਗਣਾ ਪਏਗਾ। ਅਤੇ ਜਿਨ੍ਹਾਂ ਨੂੰ ਮਨ ਸੱਪ ਡੰਗ ਮਾਰ ਜਾਏ, ਗੁਰਮੁਖੋ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣਗੇ ਉਹਦੀ ਜ਼ਹਿਰ ਉਤਰਦਿਆਂ। ਮਨ ਕੋਲ ਜੇ ਵਕਾਰਾਂ ਦੀ ਵਿਸ਼ ਹੋਵੇਗੀ, ਜੇ ਇੱਕ ਸਪੇਰਾ ਗਰੁੜ ਮੰਤਰ ਨਾਲ ਸੱਪ ਨੂੰ ਪਟਾਰੀ ਵਿੱਚ ਪਾ ਸਕਦਾ ਹੈ, ਤਾਂ ਫਿਰ ਦੂਸਰੀ ਬੇਨਤੀ, ਜਿਹੜਾ ਸੱਪ ਲੋਕਾਂ ਦੀ ਜਿੰਦ ਦਾ ਮਾਰਨ ਵਾਲਾ ਹੈ, ਲੋਕਾਂ ਦੀ ਜਾਨ ਦਾ ਦੁਸ਼ਮਣ ਹੈ, ਜਦੋਂ ਮੰਤਰ ਨਾਲ ਸੱਪ ਕਾਬੂ ਆ ਗਿਆ ਅਤੇ ਪਟਾਰੀ ਵਿੱਚ ਉਹੀ ਪਾਇਆ ਹੋਇਆ ਸੱਪ ਜਿਹੜਾ ਸਪੇਰੇ ਦੀ ਰੋਟੀ ਦਾ ਸਾਧਨ ਬਣ ਜਾਂਦਾ ਹੈ, ਫਿਰ ਬੇਨਤੀ ਸਮਝਿਓ, ਉਪਜੀਵਿਕਾ ਬਣ ਗਈ ਸਪੇਰੇ ਦੀ। ਅਤੇ ਅਕਸਰ ਜਿਹੜੇ ਲੋਕ ਸਪੇਰੇ ਨੇ ਉਹ ਤਾਂ ਆਪਣੀਆਂ ਧੀਆਂ ਨੂੰ ਦਾਜ ਵਿੱਚ ਵੀ ਸੱਪ ਪਟਾਰੀ ਵਿੱਚ ਪਾ ਕੇ ਦਿੰਦੇ, ਸਪੇਰਾ ਜਿਹੜਾ ਉਹ ਦਾਜ ਵਿੱਚ ਆਪਣੀ ਧੀ ਨੂੰ ਸੱਪ ਦਿੰਦਾ। ਕਈ ਵਾਰੀ ਵਿੱਚ ਮਨ ਵਿੱਚ ਆਉਂਦਾ, ਇਹ ਹੀ ਸੱਪ ਆਮ ਬੰਦੇ ਨੂੰ ਡੰਗ ਮਾਰੇ ਅਤੇ ਮੌਤ ਸਪੇਰੇ ਨੇ ਮੰਤਰ ਨਾਲ ਕਾਬੂ ਕਰ ਲਿਆ, ਉਹਦੀ ਉਪਜੀਵਿਕਾ ਦਾ ਸਾਧਨ, ਉਹਨੇ ਧੀ ਦੇ ਦਾਜ ਵਿੱਚ ਵੀ ਸੱਪ ਦੇ ਦਿੱਤਾ। ਕਦੀ ਕੁਛ ਸੱਪ ਧੀ ਦੇ ਦਾਜ ਵੀ ਦਿੰਦਾ, ਹਾਂ ਮੰਤਰ ਨਾਲ ਕੀਲੇ ਹੋਏ ਸੱਪ ਵੀ ਧੀ ਦੇ ਘਰ ਵਿੱਚ ਕੰਮ ਦਿੰਦੇ ਨੇ। ਪਿਆਰਿਆ, ਇਹ ਮਨ ਖੁਆਰ ਕਰੇਗਾ, ਪਰ ਜਿਸ ਦਿਨ ਗੁਰੂ ਨਾਨਕ ਦੇ ਬਚਨ ਨਾਲ ਮਨ ਨੂੰ ਕੀ ਲਏਗਾ ਨਾ, ਜਿਹੜਾ ਸੱਪ ਦੀ ਤਰ੍ਹਾਂ ਡੰਗ ਮਾਰਦਾ ਸੀ, ਇਹ ਹੀ ਮਨ ਫਿਰ ਸਿੱਧਾ ਹੋ ਕੇ ਗੁਰੂ ਦੇ ਰਸਤੇ 'ਤੇ ਚੱਲਣ ਲੱਗ ਪਏਗਾ, ਤੇਰੇ ਜੀਵਨ ਦੀ ਪੂੰਜੀ ਇਕੱਠੀ ਕਰੇਗਾ। ਪਹਿਲਾਂ ਸੱਪ ਮਾਰਦਾ ਸੀ, ਕੀਲਿਆ ਹੋਇਆ ਸੱਪ ਹੁਣ ਉਪਜੀਵਿਕਾ ਬਣ ਗਿਆ। ਖੈਰ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਦੇਖੋ, ਸ਼ਬਦ ਮੰਤਰ ਅਭਿਆਸ, ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ ਬਸਦਾ ਬਸ ਕੀਨੀ ਸਭ ਰਾਜੇ, ਪ੍ਰਹਿਲਾਦ ਕੋਲ ਕੀ ਸੀ, ਸਿਰਫ ਇੱਕ ਬਚਨ, ਅਤੇ ਉਹਦੇ ਬਾਰੇ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਰਾਮ ਨਾਮ ਜਪਬੋ ਕਰੈ ਖਿਰਦੈ ਖਾਰਜੀ ਕੋ ਸਿਮਰਨ ਤਰੈ। ਗੁਰ ਕੇ ਬਚਨ ਕਮਾਵ ਨੇ, ਰਾਮ ਨਾਮ ਜਪਬੋ ਕਰੈ ਖਿਰਦੈ ਖਾਰਜੀ ਕੋ ਸਿਮਰਨ ਤਰੈ। ਅੱਗੇ ਕਹਿੰਦੇ ਨੇ ਬਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ। ਪਟਰਾਣੀ ਤਰਲੇ ਲੈਂਦੀ ਵੀ ਪੁੱਤਰ ਰੱਬ ਦਾ ਵਾਸਤਾ ਹੀ, ਪਿਓ ਦਾ ਵਾਸਤਾ ਹੀ ਰਹਿਣ ਦੇ ਇਸ ਬਚਨ ਨੂੰ। ਹੁਣ ਕਿਹੜੀ ਸ਼ਕਤੀ ਸੀ ਜਿਹੜੀ ਮਾਂ ਦੀਆਂ ਅੱਖਾਂ ਦੇ ਅੱਥਰੂ ਵੀ ਬਚਨ ਨੂੰ ਡੁਲਾ ਨਾ ਸਕੇ? ਸ਼ਾਇਦ ਇਹੀ ਕਾਰਨ, ਜਿੱਥੇ ਮਾਂ ਬਾਪ ਦਾ ਅਦਬ ਬਹੁਤ ਵੱਡੀ ਬਾਤ ਹੈ, ਉੱਥੇ ਜਦੋਂ ਪਰਮਾਤਮਾ ਦੀ ਗੱਲ ਆਈ ਤਾਂ ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਸਾਡੇ ਦੁਨੀਆਂ ਦੇ ਰਿਸ਼ਤੇ ਨੇ ਖੂਨ ਦੇ, ਖੂਨ ਦੇ ਰਿਸ਼ਤੇ ਕਾਰੋਬਾਰ ਵਿੱਚ ਸਹਾਇਕ ਹੋ ਸਕਦੇ ਨੇ, ਪਰ ਸ਼ਬਦ ਦੇ ਅਤੇ ਗੁਰੂ ਕੇ ਰਿਸ਼ਤੇ ਜਿਹੜੇ ਨੇ ਸਾਡੇ ਆਤਮਕ ਵਪਾਰ ਵਿੱਚ ਸਹਾਇਕ ਹੁੰਦੇ ਨੇ। ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਅਸੀਂ ਕਹਾਂਗੇ ਪ੍ਰਹਿਲਾਦ ਨੇ ਮਾਂ ਦੀ ਕਿਉਂ ਨਾ ਮੰਨੀ। ਮਾਂ ਦੀ ਤਾਂ ਗੱਲ ਮੋੜਨੀ ਨਹੀਂ ਚਾਹੀਦੀ ਭਗਤ ਨੂੰ, ਮਾਂ ਬਾਪ ਤਾਂ ਰੱਬ ਤੋਂ ਪਹਿਲਾਂ ਨੇ। ਪਰ ਯਾਦ ਰੱਖਿਓ, ਜਿੱਥੇ ਮਾਇਆ ਦੀ ਪ੍ਰਵਿਰਤੀ ਹੋਵੇ ਉੱਥੇ ਮਾਂ ਤੋਂ ਵੀ ਮਿੱਠਾ ਪਰਮਾਤਮਾ ਦਾ ਨਾਮ ਹੈ। ਗੁਰੂ ਸਾਹਿਬ ਨੇ ਬਚਨ ਕੀਤੇ, ਗੁਸਾਈ ਮਹਿੰਡਾ ਇੱਠੜਾ ਅੰਮ ਅੱਬੇ ਥਾਵੋਂ ਮਿੱਠੜਾ, ਅੰਮਾ ਅਤੇ ਅੱਬਾ ਨਾਲੋਂ ਮੇਰਾ ਗੁਰੂ ਕੇ ਬਚਨ ਮਿੱਠੇ ਨੇ। ਗੁਰੂ ਕਾ ਸ਼ਬਦ ਮਿੱਠਾ ਹੈ। ਹੁਣ ਮਾਂ ਨੇ ਤਰਲੇ ਲਏ ਬਾਬਾ ਜੀ ਦੇ ਬਚਨ ਨੇ, ਬਸੁਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੇ ਪਟਰਾਣੀ, ਪੁੱਤਰ ਪ੍ਰਹਿਲਾਦ ਕਹਿਆ ਨੀ ਮਾਨੇ ਤਿੰਨ ਤੋਂ ਔਰੇ ਠਾਨੀ, ਦੁਸ਼ਟ ਸਭਾ ਮਿਲ ਮੰਤਰ ਪਕਾਇਆ। ਮੰਤਰ ਪਕਾਇਆ, ਉਹ ਆਪਣੇ ਮੰਤਰ ਚਲਾਉਂਦੇ ਪਏ ਨੇ ਅਤੇ ਇੱਧਰ ਗੁਰੂ ਕਾ ਬਚਨ ਹੈ। ਸਾਹਿਬ ਕਹਿ ਰਹੇ ਨੇ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸਹਿ ਔਦ ਕਨੇਰੀ ਗਿਰ ਤਰ ਜਲ ਜਵਾਲਾ ਭੈ ਰਾਖਿਓ। ਹੁਣ ਕਿਹੜੀ ਤਾਕਤ ਸੀ ਗੁਰੂ ਕਾ ਬਚਨ, ਪਹਾੜ ਨਾ ਉਹਨੂੰ ਮਾਰ ਸਕਿਆ ਡੇਕ ਕੇ, ਰੁੱਖ ਨਾ ਉਹਨੂੰ ਖਤਮ ਕਰ ਸਕੇ, ਅੱਗ ਹਵਾ ਪਾਣੀ ਜਲ ਕੋਈ ਵੀ ਉਹਨੂੰ ਸਾੜ ਨਾ ਸਕਿਆ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨੀ ਲੇਵੈ ਭਾਹੇ ਨਾ ਸਾਕੈ ਜਲ। ਸਾਹਿਬ ਕਹਿੰਦੇ ਨੇ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਗੁਰੂ ਕਾ ਬਚਨ, ਗੁਰੂ ਕਾ ਸ਼ਬਦ ਸਿੱਖ ਦਾ ਸਹਾਈ ਹੈ। ਕੱਲ ਮੈਂ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਦੀ ਗੱਲ ਪਰਮਾਤਮਾ ਵੀ ਨਹੀਂ ਮੋੜਦਾ, ਰੱਬ ਵੀ ਨਹੀਂ ਮੋੜਦਾ, ਅਤੇ ਬੰਦਿਆ ਤੂੰ ਕਿਹੜੀ ਆਕੜ ਵੀ ਤੁਰਿਆ ਫਿਰਨਾ ਜਿਹੜਾ ਗੁਰੂ ਦੇ ਬਚਨ ਨੂੰ ਮੰਨਣ ਨਹੀਂ ਤਿਆਰ ਨਹੀਂ। ਇਹਦੀ ਤਾਂ ਰੱਬ ਵੀ ਨਹੀਂ ਮੋੜਦਾ, ਗੁਰੂ ਦੇ ਬਚਨ ਪਰਮਾਤਮਾ ਕਦੀ ਨਹੀਂ ਮੋੜਦਾ, ਕਿਉਂਕਿ ਹਰ ਦਰਗਹਿ ਕਾ ਬਸੀਟ ਹੈ ਗੁਰੂ। ਜਦੋਂ ਗੁਰੂ ਵਕਾਲਤ ਕਰਨ 'ਤੇ ਆ ਜਾਏ ਤਾਂ ਰੱਬ ਵੀ ਕਹਿੰਦਾ ਜੇ ਗੁਰੂ ਆ ਗਿਆ ਫਿਰ ਤੇਰੇ ਲੇਖੇ ਖਤਮ। ਬਾਬਾ ਜੀ ਦਾ ਬਚਨ ਤੁਸੀਂ ਪੜ੍ਹਦੇ ਹੋ ਕਿ ਜਿੱਥੇ ਲੇਖਾਂ ਮੰਗੀਏ ਤਿੱਥੇ ਖੜੇ ਦਸਨ। ਪਰਮਾਤਮਾ ਵੀ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਗੱਲ ਨੂੰ ਨਹੀਂ ਮੋੜਦਾ, ਬੰਦਾ ਮੋੜ ਜਾਂਦਾ। ਸੱਚੀ ਮੁੱਚੀ ਆਪਾਂ ਮੋੜਦੇ ਹਾਂ, ਇੰਨਾ ਸ਼ਕਤੀਵਾਨ ਪਰਮਾਤਮਾ ਉਹ ਨਹੀਂ ਮੋੜਦਾ। ਮਨੁੱਖ ਆਪਣੀ ਖੌਮੇ ਵਿੱਚ ਗ੍ਰਸਿਆ ਮੋੜੀ ਜਾਂਦਾ। ਰਾਤ ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਪਾਠ ਕਰਦੇ ਹਾਂ, 52 ਅੱਖਰੀ ਕਬੀਰ ਸਾਹਿਬ ਜੀ ਦਾ ਇੱਕ ਬਚਨ ਆਇਆ, ਬੜੀ ਸੋਹਣੀ ਉਦਾਹਰਨ ਦਿੱਤੀ ਉਹਨਾਂ, ਅਤੇ ਉਹ ਬਚਨ ਹੈ, ਪੁੱਛਿਆ ਪਰਮਾਤਮਾ ਨੂੰ ਕਿਵੇਂ ਪਹਿਚਾਣਿਆ। ਕਬੀਰ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ, ਗੱਗਾ ਗੁਰ ਕੇ ਬਚਨ ਪਛਾਨਾ, ਗੱਗਾ ਗੁਰ ਕੇ ਬਚਨ ਪਛਾਨਾ, ਗੁਰੂ ਦੇ ਬਚਨਾਂ ਨਾਲ ਅਸੀਂ ਪਰਮਾਤਮਾ ਦੇ ਨਾਮ ਨੂੰ ਪਹਿਚਾਣ ਲਿਆ। ਫਿਰ ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ, ਜਦੋਂ ਗੁਰੂ ਦੇ ਬਚਨਾਂ ਨਾਲ ਪਹਿਚਾਨਿਆ ਤਾਂ ਦੂਜੀ ਕੋਈ ਵੀ ਗੱਲ ਆਪਣੇ ਕੰਨਾਂ ਵਿੱਚ ਧਰੀ ਨਹੀਂ। ਫਿਰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਗੁਰੂ ਦੇ ਬਚਨਾਂ ਨਾਲ ਕਮਾਇਆ ਅਤੇ ਮਨ ਤੁਹਾਡਾ ਕਿਵੇਂ ਟਿਕ ਗਿਆ। ਕਹਿਣ ਲੱਗੇ ਕਿ ਰਹਿ ਬਿਹੰਗਮ ਕਤੈ ਨਾ ਜਾਈ, ਗੱਗਾ ਗੁਰ ਕੇ ਬਚਨ ਪਛਾਨਾ ਦੂਸਰ ਬਾਤ ਨਾ ਤਰਕੀ ਕਾਨਾ, ਰਹਿ ਬਿਹੰਗਮ ਕਤੈ ਨਾ ਜਾਈ। ਗੁਰੂ ਦੇ ਬਚਨ ਨਾਲ ਪਛਾਣਿਆ ਅਤੇ ਆਪਣੇ ਕੰਨਾਂ ਵਿੱਚ ਦੂਜੇ ਦੀ ਗੱਲ ਹੀ ਨਹੀਂ ਆਪਾਂ ਆਉਣ ਦਿੱਤੀ। ਦੇਖੋ ਜੇ ਜ਼ਿੰਦਗੀ ਜੀਣੀ ਹੈ ਨਾ, ਇਹਨੂੰ ਵੀ ਇੱਕ ਢੰਗ ਸਿੱਖੀਏ। ਸੁਣੋ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਜ਼ਾਰ ਵਿੱਚ ਕੰਮ ਕਰਦੇ ਹਾਂ ਦੂਜੇ ਦੀ ਗੱਲ ਨਹੀਂ ਸੁਣਨੀ। ਸੁਣੋ ਸਭ ਦੀ, ਪਰ ਅੰਦਰ ਥਾਂ ਗੁਰੂ ਦੇ ਬਚਨਾਂ ਨੂੰ ਦਿਓ। ਗੱਗਾ ਗੁਰ ਕੇ ਬਚਨ ਪਛਾਨਾ ਦੂਸਰ ਬਾਤ ਨਾ ਧਰੀ ਕਾਨਾ, ਰਹਿ ਬਿਹੰਗਮ ਕਤੈ ਨਾ ਜਾਈ। ਕਹਿੰਦੇ ਨੇ ਰਹਿ ਬਿਹੰਗਮ, ਬਿਹੰਗਮ ਤਾਂ ਆਖਰੀ ਅਰਥ ਹੁੰਦਾ ਪੰਛੀ। ਰਹਿ ਬਿਹੰਗਮ ਕਤੈ ਨਾ ਜਾਈ, ਹੁਣ ਮੇਰਾ ਮਨ ਜਿਹੜਾ ਉਹ ਪੰਛੀ ਬਣ ਗਿਆ, ਕਤੈ ਨਾ ਜਾਈ, ਕਿਸੇ ਪਾਸੇ ਵੀ ਨਹੀਂ ਜਾਂਦਾ। ਪਰ ਦੂਜੇ ਪਾਸੇ ਇਹ ਹੀ ਬਾਬਾ ਕਬੀਰ ਬਚਨ ਕਰਦੇ ਨੇ, ਕਹਿਣ ਲੱਗੇ ਪਰਮਾਤਮਾ ਕੀ ਕਰਾਂ, ਮਨ ਤਾਂ ਪੰਛੀ ਹੈ, ਇਹ ਕਿਤੇ ਟਿਕਦਾ ਹੀ ਨਹੀਂ। ਫਿਰ ਬੇਨਤੀ ਸਮਝਿਓ, ਰਹਿ ਬਿਹੰਗਮ ਕਤੈ ਨਾ ਜਾਈ, ਕਿਤੇ ਨਹੀਂ ਜਾਂਦਾ ਪੰਛੀ। ਅਤੇ ਇਹ ਹੀ ਬਾਬਾ ਜੀ ਨੇ ਬਚਨ ਕਰ ਦਿੱਤਾ, ਕਹਿਣ ਲੱਗੇ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਤਿਸ਼ ਜਾਏ, ਦਸੀ ਪਾਸੀ ਮਨ ਭੱਜਦਾ। ਅਤੇ ਰਾਤ ਕਈ ਵਾਰੀ ਇਹ ਮਨ 'ਚ ਖਿਆਲ ਆਇਆ ਵੀ ਇਹ ਦੋ ਗੱਲਾਂ ਕਿਉਂ, ਇੱਕ ਪਾਸੇ ਮਨ ਪੰਛੀ ਅਤੇ ਦੂਜੇ ਪਾਸੇ ਬਚਨ ਪੈ ਕਰਦੇ ਨੇ ਕਿ ਗੁਰੂ ਦੇ ਬਚਨ ਨਾਲ ਇਹ ਮਨ ਪੰਛੀ ਬਣ ਗਿਆ, ਹੁਣ ਕਤੈ ਨਾ ਜਾਈ, ਕਿਸੇ ਪਾਸੇ ਨਹੀਂ ਜਾਂਦਾ। ਇਹਦੇ ਭਾਵ ਅਰਥ ਨੂੰ ਸਮਝੀਏ, ਬੇਹੰਗਮ ਕਿਉਂ ਕਹਿ ਦਿੱਤਾ, ਕਿਉਂਕਿ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਪਛਾਣ ਲਿਆ ਸਹੀ ਅਰਥਾਂ ਵਿੱਚ, ਉਹ ਬੇਹੰਗਮ ਨੇ। ਅਤੇ ਬੇਨਤੀ ਕਰਾਂ, ਬੇਹੰਗਮ ਦਾ ਅਰਥ ਹੈ ਪੰਛੀ। ਯਾਦ ਰੱਖਿਓ, ਸੈਂਕੜੇ ਪੰਛੀ ਇਸ ਸ਼ਹਿਰ ਵਿੱਚ ਹੋਣਗੇ, ਪਰ ਕਦੀ ਕਿਸੇ ਪੰਛੀ ਨੂੰ ਤੁਸੀਂ ਆਪਣੇ ਦਰਵਾਜ਼ੇ 'ਤੇ ਰੋਜ਼ ਮੰਗਦਿਆਂ ਨਹੀਂ ਦੇਖਿਆ। ਕਦੀ ਸਾਡੇ ਬੂਹੇ 'ਤੇ ਪੰਛੀ ਆਏ ਦੇਖੇ ਜੇ? ਇਸ ਸ਼ਹਿਰ ਵਿੱਚ ਪਤਾ ਨਹੀਂ ਲੱਖਾਂ ਪੰਛੀ ਹੋਣਗੇ, ਪਰ ਕਦੀ ਕਿਸੇ ਅਮੀਰ ਦੇ ਗਰੀਬ ਦੇ ਘਰ ਦੇ ਸਾਹਮਣੇ ਪੰਛੀ ਮੰਗਦਾ ਦੇਖਿਆ? ਕਦੀ ਵੀ ਨਹੀਂ। ਇਹ ਪੰਛੀ ਸਾਡੇ ਘਰਾਂ ਦੇ ਵਿੱਚ ਆ ਕੇ ਠੰਡਾ ਪਾਣੀ ਨਹੀਂ ਮੰਗਦੇ, ਸਾਡੇ ਘਰਾਂ ਵਿੱਚ ਆ ਕੇ ਸਾਡੇ ਪਕਵਾਨ ਨਹੀਂ ਮੰਗਦੇ, ਸਾਡੇ ਘਰਾਂ ਵਿੱਚ ਆ ਕੇ ਦਾਣਾ ਨਹੀਂ ਮੰਗਦੇ, ਸਾਡੇ ਘਰਾਂ ਵਿੱਚ ਆ ਕੇ ਰੋਜ਼ੀ ਨਹੀਂ ਮੰਗਦੇ। ਕਹਿਣ ਲੱਗੇ ਰਹਿ ਬਿਹੰਗਮ, ਜਿਹੜਾ ਮਨ ਅੱਗੇ ਦਰ ਦਰ ਦਾ ਮੁਥਾਜ ਸੀ, ਗੁਰੂ ਨੇ ਪੰਛੀ ਦੀ ਤਰ੍ਹਾਂ ਬਣਾ ਦਿੱਤਾ। ਪੰਛੀ ਜਿਸ ਘਰ ਦੇ ਰੁੱਖ 'ਤੇ ਰਹਿੰਦਾ ਉਹਦੀ ਵੀ ਪਰਵਾਹ ਨਹੀਂ ਕਰਦਾ, ਉਹ ਕਹਿੰਦਾ ਤੇਰੇ ਘਰ ਵਿੱਚ ਰੁੱਖ ਰੱਬ ਨੇ ਪੈਦਾ ਕੀਤਾ, ਮੈਂ ਰਹਿਣਾ, ਪਰ ਤੇਰੇ ਘਰ ਦਾ ਮੈਂ ਮੰਗਤਾ ਨਹੀਂ, ਖਾਵਾਂਗਾ ਉਹੀ ਜੋ ਪਰਮਾਤਮਾ ਮੈਨੂੰ ਕਿਤੇ ਜੰਗਲ ਵਿੱਚੋਂ ਦਏਗਾ। ਫਿਰ ਬੇਨਤੀ ਸਮਝਿਓ, ਪੰਛੀ ਬੇਮੁਥਾਜ ਹੈ, ਉਹ ਕਿਸੇ ਦੇ ਘਰ ਵਿੱਚ ਮੰਗਣ ਨਹੀਂ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ ਜਿਸ ਦਿਨ ਗੁਰੂ ਦੇ ਬਚਨਾਂ ਨਾਲ ਮਨ ਨੂੰ ਪਹਿਚਾਣ ਹੋ ਗਈ ਉਹ ਦਿਨ ਬਿਹੰਗ ਬਣ ਗਿਆ। ਪਰ ਉੱਥੇ ਜਿਹੜੀ ਉਦਾਹਰਨ ਹੈ ਕਬੀਰ ਮਨ ਪੰਖੀ ਭਇਓ, ਉੱਥੇ ਵੇ ਸੰਗਤ ਦੀ ਉਦਾਹਰਨ ਇੱਕ ਪੱਖ ਲੈਣਾ ਹੈ। ਕਹਿਣ ਲੱਗੇ ਗੱਗਾ ਗੁਰ ਕੇ ਬਚਨ ਪਛਾਨਾ, ਦੂਸਰ ਬਾਤ ਨਾ ਤਰਹੀ ਕਾਨਾ। ਕਹਿਣ ਲੱਗੇ ਰਹਿ ਬਿਹੰਗਮ ਕਤੈ ਨਾ ਜਾਈ, ਹੁਣ ਕਿਸੇ ਪਾਸੇ ਨਹੀਂ ਜਾਂਦਾ, ਕਿਉਂ ਨਹੀਂ ਜਾਂਦਾ ਜੀ? ਇਹਦਾ ਉੱਤਰ ਬਾਬਾ ਜੀ ਨੇ ਬਾਣੀ ਵਿੱਚ ਦਿੱਤਾ। ਕਹਿਣ ਲੱਗੇ ਇਸ ਕਰਕੇ ਨਹੀਂ ਜਾਂਦਾ, ਪੰਛੀ ਦਾ ਸੁਭਾਅ ਹੈ ਪਿਰੰਦਾ, ਨਾ ਗਿਰਾਹਾ ਜ਼ਰ। ਧੰਨ ਗੁਰੂ ਨਾਨਕ ਸਾਹਿਬ ਜੀ, ਪੰਛੀ ਸਿਰਫ ਪਰਮਾਤਮਾ ਦੇ ਭਰੋਸੇ 'ਤੇ ਜਿਉਂਦੇ ਨੇ, ਅਤੇ ਜਿਨ੍ਹੇ ਗੁਰੂ ਦੇ ਬਚਨ ਨੂੰ ਪਹਿਚਾਣ ਲਿਆ ਉਹ ਬੇਹੰਗਮ ਹੈ, ਅਤੇ ਬੇਹੰਗਮ ਵੀ ਪਰਮਾਤਮਾ ਦੇ ਆਸਰੇ 'ਤੇ ਜਿਉਂਦਾ। ਪਿਰੰਦਾ ਨਾ ਗਿਰਾਹਾ ਜਰ, ਦਰਖਤ ਆਬ ਆਸ ਕਰ, ਦਿਖੰਦ ਸੂਈ ਏਕ ਤੂਈ। ਏਕ ਤੂਈ ਕਹਿੰਦਾ ਪਰਮਾਤਮਾ ਦੇਣ ਵਾਲਾ ਤੂੰ ਹੈ। ਬਾਬੇ ਫਰੀਦ ਨੇ ਜਦੋਂ ਵੇਖੇ ਜਿਨ੍ਹਾਂ ਦੇ ਮਨ ਪੰਛੀ ਬਣ ਜਾਣ, ਬੇਖੰਗਮ ਬਣ ਜਾਣ, ਉਹਨਾਂ ਤੋਂ ਕੁਰਬਾਨ ਜਾਂਦਿਆਂ ਸ਼ਬਦ ਕਹਿਣ ਲੱਗੇ ਖਾਉ ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਗੱਗਾ ਗੁਰ ਕੇ ਬਚਨ ਪਛਾਨਾ, ਹਜ਼ੂਰ ਦੇ ਬਚਨ ਨੇ, ਗੁਰ ਕੇ ਬਚਨ ਕਮਾਮ ਨੇ, ਗੁਰ ਕਾ ਬਚਨ ਬਸੈ ਜੀ ਨਾਲੇ। ਗੱਗਾ ਗੁਰ ਕੇ ਬਚਨ ਪਛਾਨਾ, ਦੂਸਰ ਬਾਤ ਨਾ ਧਰੀ ਕਾਨਾ, ਰਹਿ ਬੇਖੰਗਮ ਕਤੈ ਨਾ ਜਾਈ। ਹੁਣ ਅਗਲੀ ਤੁਕ ਹੈ ਆਗਾਹ, ਆਗਾਹ ਗਹਿ ਗਹਿ ਗਗਨ ਸਮਾਈ। ਜਿਹੜਾ ਪਰਮਾਤਮਾ ਨਹੀਂ ਪਕੜਿਆ ਜਾਂਦਾ ਸੀ, ਕਹਿੰਦੇ ਨੇ ਮਨ ਨੇ ਉਸ ਪਰਮਾਤਮਾ ਦੇ ਚਰਨ ਪਕੜ ਲਏ, ਅਤੇ ਕਹਿੰਦੇ ਨੇ ਦੁਨੀਆਦਾਰੋ ਆਮ ਪੰਛੀ ਉੱਡਦੇ ਨੇ ਆਕਾਸ਼ ਵਿੱਚ, ਸ਼ਾਮ ਨੂੰ ਧਰਤੀ 'ਤੇ ਆ ਬਹਿੰਦੇ ਨੇ। ਬੜੀ ਡੂੰਘੀ ਗੱਲ ਕੀਤੀ ਭਗਤ ਜੀ ਨੇ, ਪਹਿਲਾ ਪੱਖ ਬਿਹੰਗਮ ਦਾ ਲਿਆ, ਫਿਰ ਕਹਿਣ ਲੱਗੇ ਨਹੀਂ, ਜਿਹਨੇ ਗੁਰੂ ਦੇ ਬਚਨ ਨੂੰ ਕਮਾ ਲਿਆ ਉਹ ਪੰਛੀ ਤੋਂ ਵੀ ਉੱਚਾ ਚਲਾ ਗਿਆ। ਕਿਉਂ ਜੀ? ਕਹਿਣ ਲੱਗੇ ਇੱਥੋਂ ਤੱਕ ਤਾਂ ਪੰਛੀ ਵਾਲੇ ਗੁਣ ਆਏ, ਉਹ ਬੇਮੁਥਾਜ ਹੋ ਗਿਆ, ਉਹਨੇ ਕਿਸੇ ਦੀ ਮੁਥਾਜੀ ਨਹੀਂ ਕੀਤੀ, ਕਿਸੇ ਤੋਂ ਮੰਗਿਆ ਨਹੀਂ। ਪਰ ਅਗਲਾ ਗੁਣ ਉਹਦੇ ਕੋਲ ਪੰਛੀ ਨਾਲੋਂ ਵੀ ਜ਼ਿਆਦਾ ਕਿਹੜਾ ਜੀ? ਕਹਿਣ ਲੱਗੇ ਪੰਛੀ ਆਕਾਸ਼ ਵਿੱਚ ਉੱਡਦਾ, ਸ਼ਾਮ ਨੂੰ ਧਰਤੀ 'ਤੇ ਆ ਬਹਿੰਦਾ, ਪਰ ਜਿਸ ਮਨ ਨੇ ਪਰਮਾਤਮਾ ਦੇ ਬਚਨਾਂ ਨੂੰ ਪਕੜ ਲਿਆ, ਗੁਰੂ ਦੇ ਬਚਨਾਂ ਨੂੰ ਮੰਨ ਲਿਆ, ਉਹ ਚੇਤੇ ਰੱਖੀ ਆਤਮਕ ਮੰਡਲਾਂ ਵਿੱਚ ਹੀ ਉਡਾਰੀਆਂ ਲਾਉਂਦੇ ਨੇ, ਉਹ ਧਰਤੀ ਦੀ ਨਿਵਾਨ ਵਿਕਾਰਾਂ ਵੱਲ ਕਦੀ ਵੀ ਨਹੀਂ ਆਉਂਦੇ। ਆਗਾਹ ਗਹਿ ਜਿਹੜਾ ਨਹੀਂ ਪਕੜਿਆ ਜਾ ਸਕਦਾ ਉਹਨੂੰ ਗੁਰੂ ਦੇ ਬਚਨ ਨਾਲ ਪਕੜਿਆ। ਗਹਿ ਗਗਨ ਸਮਾਈ, ਕਹਿਣ ਲੱਗੇ ਹੁਣ ਉਹ ਦਸਮ ਦੁਆਰ ਵਿੱਚ। ਸਾਰੇ ਵਿਦਵਾਨਾਂ ਨੇ ਇਹੀ ਅਰਥ ਕੀਤੇ ਨੇ ਸਿਵਾਏ ਪ੍ਰੋਫੈਸਰ ਸਾਹਿਬ ਸਿੰਘ ਜੀ ਤੋਂ। ਇਉਂ ਕਹਿ ਲਈਏ ਕਿ ਉਹਦੀ ਸੁਰਤ ਆਤਮਕ ਮੰਡਲਾਂ ਵਿੱਚ ਰਹਿੰਦੀ ਏ। ਆਮ ਪੰਛੀ ਉੱਚੇ ਉੱਡ ਕੇ ਵੀ ਨੀਵੇਂ ਆ ਬੈਂਦੇ ਨੇ, ਪਰ ਜਿਹਨੇ ਗੁਰੂ ਦੇ ਬਚਨ ਨੂੰ ਕਮਾ ਲਿਆ ਗੁਰਮੁਖੋ, ਉਸ ਦਾ ਮਨ ਫਿਰ ਕਦੀ ਵੀ ਨਵੀਂ ਨਿਵਾਨ ਨੀਚ ਅਤੇ ਨੀਵੀਂ ਬਿਰਤੀ ਵਾਲੇ ਪਾਸੇ ਨਹੀਂ ਆਉਂਦਾ। ਉਹ ਤਾਂ ਆਤਮਕ ਮੰਡਲਾਂ ਦਾ ਉਡਾਰੀ ਮਾਰਨ ਵਾਲਾ ਪੰਛੀ ਹੈ, ਪਰ ਗੁਰੂ ਦੇ ਬਚਨ ਨਾਲ ਪਛਾਣਿਆ। ਪਿਛਲੇ ਦਿਨ ਇੱਕ ਅਰਜ਼ ਕਰਕੇ ਆਇਆ, ਵਿਚਾਰ ਕਰਦਿਆਂ ਗੁਰੂ ਦੇ ਬਚਨ ਨੂੰ ਸਹਿ ਲਈਏ। ਪਿਆਰਿਓ, ਆਹ ਦੂਜੀਆਂ ਚੋਟਾਂ ਸਹਿਣੀਆਂ ਬੜੀਆਂ ਸੌਖੀਆਂ ਨੇ। ਵੱਡੇ ਵੱਡੇ ਸੂਰਮੇ ਕਹਿਣਗੇ ਲੜਾਈ ਕੋਈ, ਇੱਥੇ ਮੈਨੂੰ ਗੋਲੀ ਵੱਜੀ, ਮੈਂ ਪਰਵਾਹ ਹੀ ਨਹੀਂ ਕੀਤੀ। ਅਤੇ ਲੋਕ ਵੀ ਕਹਿਣਗੇ ਵੀ ਇੰਨੀਆਂ ਗੋਲੀਆਂ ਵੱਜੀਆਂ, ਬੰਦਾ ਬੜਾ ਦਲੇਰ ਹੈ, ਮੈਨੂੰ ਤਲਵਾਰ ਵੱਜੀ ਤਾਂ ਵੀ ਮੈਂ ਪਰਵਾਹ ਨਾ ਕੀਤੀ, ਮੈਨੂੰ ਨੇਜ਼ਾ ਵੱਜਿਆ ਮੈਂ ਨੇਜ਼ਾ ਵੀ ਪਰਵਾ ਲਿਆ, ਮੈਨੂੰ ਪਰਵਾਹ ਨਹੀਂ ਸੀ। ਕਬੀਰ ਸਾਹਿਬ ਕਹਿੰਦੇ ਨੇ ਕਾਹਦੀਆਂ ਖੌਮੇ ਦੀਆਂ ਗੱਲਾਂ ਕਰੀ ਜਾਂਦੇ, ਮੈਨੂੰ ਗੋਲੀ ਵੱਜੀ, ਮੈਨੂੰ ਤਲਵਾਰ ਵੱਜੀ, ਮੈਨੂੰ ਨੇਜ਼ਾ ਵੱਜਿਆ, ਮੈਨੂੰ ਬਰਛੀ ਵੱਜੀ, ਕਿਸੇ ਦੀ ਪਰਵਾਹ ਨਹੀਂ। ਕਹਿਣ ਲੱਗੇ ਇਹ ਚਾਰ ਕੁ ਸ਼ਸਤਰ ਖਾ ਕੇ ਲੋਕਾਂ ਵਿੱਚ ਆਪਣੀ ਪੈਂਠ ਬਣਾਉਣ ਵਾਲਿਆ, ਸਵਾਦ ਤਾਂ ਹੈ ਜਿੱਦਣ ਸ਼ਬਦ ਦੀ ਚੋਟ ਵੱਜੇ ਅਤੇ ਇਹਨੂੰ ਸਹਿ ਜਾਏ। ਸ਼ਬਦ ਦੀ ਚੋਟ ਕੋਈ ਵਿਰਲਾ ਸਿੰਧ ਹੈ। ਕਬੀਰ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਕਬੀਰ ਚੋਟ ਸੁਹੇਲੀ ਸੇਲ ਕੀ। ਸੇਲ ਦਾ ਅਖਰੀ ਅਰਥ ਹੈ ਤੇਜ਼ ਨੇਜ਼ਾ। ਪਿਆਰਿਓ, ਸ਼ਸਤਰ ਸਹਿ ਲੈਣੇ ਸੌਖੇ ਜੇ, ਬਚਨ ਸਹਿਣਾ ਬੜਾ ਮੁਸ਼ਕਲ ਹੈ। ਅਤੇ ਜਿਹੜਾ ਸਹਿ ਗਿਆ ਨਾ, ਜਿਹੜਾ ਕਮਾ ਗਿਆ, ਉਹ ਇੱਕ ਗੱਲ ਚੇਤੇ ਰੱਖਿਓ, ਸਾਰੀ ਧਰਤੀ ਦੇ ਰਾਜਾ ਹੈ। ਕਬੀਰ ਚੋਟ ਸਹੇਲੀ ਸੇਲ ਕੀ, ਲਾਗਤ ਲੇ ਉਸਾਸ ਗੁਰ ਕੇ ਬਚਨ ਕਮਾਵਣੇ। ਚੋਟ ਸੁਹਾਰੇ ਸ਼ਬਦ ਕੀ, ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਜਿਹੜਾ ਸ਼ਬਦ ਦੀ ਚੋਟ ਸਹਿ ਜਾਏ, ਗੁਰਮੁਖੋ ਸੱਚ ਜਾਣੂ, ਉਹ ਸਹੀ ਅਰਥਾਂ ਵਿੱਚ ਪ੍ਰਵਾਨ ਹੈ। ਸ਼ਬਦ ਦੀ ਚੋਟ ਸਹਿ। ਹਜ਼ੂਰ ਨੇ, ਮੈਂ ਬੇਨਤੀ ਜਿਹੜੀ ਕਰਨ ਲੱਗਾ ਵਾਂ, ਪਿਛਲੇ ਦਿਨ ਹੀ ਟਕਸਾਲ ਵਿੱਚ ਕਥਾ ਕਰਦਿਆਂ ਇੱਕ ਬੇਨਤੀ ਉੱਥੇ ਵੀ ਮੈਂ ਕਰਕੇ ਆਇਆ ਵਾਂ। ਦੇਖੋ, ਅਸੀਂ ਸਾਰੇ ਟਕਸਾਲੀ ਬਣਨ ਦਾ ਯਤਨ ਕਰੀਏ। ਕਿਹੜੇ ਟਕਸਾਲੀ? ਕਿ ਜਿਹੜੇ ਗੁਰੂ ਨਾਨਕ ਸਾਹਿਬ ਨੇ ਟਕਸਾਲ ਚਲਾ ਕੇ ਸ਼ਬਦ ਘੜਨ ਦੀ ਸਾਨੂੰ ਜਾਚ ਦੱਸੀ। ਮੇਰੀ ਬੇਨਤੀ ਨੂੰ ਸਮਝਿਓ, ਉੱਥੇ ਕੁਛ ਬੇਨਤੀਆਂ ਕੀਤੀਆਂ ਨੇ, ਬਚਨ ਕਮਾਉਣੇ ਨੇ ਨਾ, ਅਤੇ ਇਹੋ ਜਿਹਾ ਜੀਵਨ ਹੋਵੇਗਾ ਅਤੇ ਸ਼ਬਦ ਘੜਿਆ ਜਾਏਗਾ, ਬਚਨ ਕਮਾਇਆ ਜਾਏਗਾ। ਹਜ਼ੂਰ ਨੇ ਉੱਥੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਸਨ, ਪਾਤਸ਼ਾਹਾਂ ਦੀ ਮੋਹਰ ਘੜੀ ਜਾਂਦੀ ਸੀ। ਪੁਰਾਤਨ ਸਮੇਂ ਟਕਸਾਲ ਵਿੱਚ ਘੜੇ ਹੋਏ ਸਿੱਕੇ, ਟਕਸਾਲ ਵਿੱਚ ਘੜੀਆਂ ਹੋਈਆਂ ਮੋਹਰਾਂ, ਬਾਜ਼ਾਰ ਵਿੱਚ ਉਹਦੀ ਕੀਮਤ ਪੈਂਦੀ ਸੀ। ਦੁਨਿਆਵੀ ਬਾਦਸ਼ਾਹਾਂ ਦੀ ਟਕਸਾਲ ਵਿੱਚ ਘੜੇ ਹੋਏ ਸਿੱਕੇ, ਉਹਨਾਂ ਦੀ ਬਾਜ਼ਾਰ ਵਿੱਚ ਕੇਵਲ ਕੀਮਤ ਪੈਂਦੀ ਏ, ਪਰ ਸ਼ਬਦ ਦੀ, ਗੁਰੂ ਦੀ ਟਕਸਾਲ ਵਿੱਚ ਘੜੇ ਹੋਏ ਜੀਵਨ ਜਿਹੜੇ ਨੇ, ਉਹਨਾਂ ਦੀ ਲੋਕ ਅਤੇ ਪਰਲੋਕ ਕੀਮਤ ਪੈਂਦੀ ਹੈ। ਉਹ ਕਿਵੇਂ ਘੜਿਆ ਜਾਏ? ਅੰਦਰ ਗੁਰੂ ਦੇ ਸ਼ਬਦ ਨੂੰ ਕਮਾਈਏ। ਗੁਰੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਗੁਰਮੁਖਾ ਆਹ ਬਚਨ ਕਮਾ। ਪਹਿਲੀ ਗੱਲ ਕਿ ਜਿੱਥੇ ਸਿੱਕੇ ਘੜੇ ਜਾਂਦੇ ਸਨ, ਆਹ ਸੋਨੇ ਦੀਆਂ ਉਦਾਹਰਨ ਦਿੱਤੀ। ਸੋਨਾ ਘੜਨ ਵਾਲਾ ਕਾਰੀਗਰ ਵੀਰ ਉਹ ਆਪਣਾ ਟਿਕਾਣਾ ਬਣਾ ਕੇ ਬੈਠਾ। ਗੁਰਮੁਖੋ, ਅਸੀਂ ਦੇਖਦੇ ਹਾਂ ਰੋਜ਼ੀ ਕਮਾਉਂਦੇ ਨੇ, ਆ ਰੇੜੀ ਛਾਬੜੀ ਲਾਈ ਜਾ ਸਕਦੀ ਹੈ? ਛਾਬੜੀ 'ਤੇ ਕੋਈ ਚੀਜ਼ ਖਾਣ ਦੀ ਵੇਚੀ ਜਾ ਸਕੇਗੀ, ਪਹਿਰਨ ਦੀ ਵੇਚੀ ਜਾ ਸਕੇਗੀ, ਪਰ ਯਾਦ ਰੱਖਿਓ ਸੋਨਾ ਘੜਨ ਵਾਲੇ ਨਾ ਰੇੜੀ ਲਾਉਂਦੇ ਨੇ ਨਾ ਛਾਬੜੀ ਲਾਉਂਦੇ ਨੇ, ਜਿੰਨੇ ਗਹਿਣੇ ਘੜਨੇ ਨੇ ਉਹਨੂੰ ਇੱਕ ਟਿਕਾਣਾ ਉਹਦਾ ਹੋਣਾ ਜ਼ਰੂਰੀ ਹੈ, ਇੱਕ ਟਿਕਾਣੇ ਤੋਂ ਬਿਨਾਂ ਨਹੀਂ। ਛਾਬੜੀ ਰੇੜੀ ਤਾਂ ਥਾਂ ਬਦਲ ਸਕਦੀ ਹੈ, ਸੋਨੇ ਦੇ ਕਾਰੀਗਰ ਨੇ ਇੱਕ ਟਿਕਾਣਾ ਬਣਾਇਆ, ਦੁਕਾਨ ਬਣਾਈ ਜਿੱਥੇ ਉਹ ਬੈਠਦਾ। ਹਜ਼ੂਰ ਨੇ ਕਿਹਾ ਜੀਵਨ ਨੂੰ ਘੜਨਾ ਚਾਹੁੰਦਾ, ਜੇ ਅੰਦਰ ਨੂੰ ਘੜਨਾ ਹੀ, ਬਚਨ ਕਮਾਉਣੇ ਨਹੀਂ, ਅਤੇ ਜੱਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖੱਲਾ अगन तप ताओ, भांडा पाओ अमृत तित ढाल, कड़िया शब्द सची टकसाल, जिनको नदर करम तिनकार, नानक नदरी नदर निखार। एक गुरु तेरे जीवन नू करनगे, सत गुण कहे ने, जिस सज्जन कोले सत गुण आ जाण, गुरमुखो समझे कि सजी अर्थां विच टकसाली बन गया। जत धीरज मत अचल मत पहो भावना वेद, ये सत गुण बनते ने। पहला बचन किया जे बचन कमाने ते जत पहारा एक टिकाणा बना के बहो, दर दर दे भटकद्या होया नू किते टिका मिलेगा। धीरज सुनियार, जे जीवन करना चाहने ते धीरज सोना करन वाले कारीवर कारीगर वर्गा लिया भी। ये वैसे अर्थ असी पिछले दिन किते भी सन कि जत पहारा धीरज सुनियार ऐरण मत, जिहड़ी बेनती मैं करनी चाहना तां पूरी पौड़ी लै ली, ऐरण मत वेद हथियार। उत्थे थत्थे नूं बिहारी कह सियारी नहीं, हथियार नहीं हथियार, ऐरण मत। जत पहारा असीं कहिंदे आ भी अमृत दा स्वाद भी आवे ते दुनिया दियां इंद्रियां दा रस भी भोगीए। गुरमुखो चेते रखियो, अमृत ढालण वाले जिहड़े अंदर ने ओह कदी भी इंद्रियां दे रस विच खचत नहीं हुंदे, इंद्री दे रस विच खचत नहीं। जिस बंदे ने अखां ते भी काबू नहीं पाणा, कन्नां ते भी काबू नहीं पाणा, हुण इंद्रियां दे चेते रखो, ये तां बाहर दिसदियां इंद्रियां ने, पर इन्हां इंद्रियां दे थले एक होर तह है जिहड़ी वासना नूं भड़कांदी है। जे कहीए अखां उत्ते कोई चेपी ला दे, अखां बंद कर दिओ, ते जिहड़ियां अखां बंद ने ओह काम ही नहीं, जिहदियां अखां बंद ने ओह क्रोधी नहीं, जिहदे कन्न बोले ने ओह बंदा कदी वासना नहीं भोगदा। ये इंद्रियां तां सिर्फ रस्ते ने, इहदियां जड़ां भी जाइए। फिर बेनती समझो कि जे असीं कलियां हुण इंद्रियां दा दमन करन लग पईए, गुरु जी ने इंद्री दमन नहीं किया, अंदरी जितन लई किया है, इंद्रियां दा नाश मारन लई नहीं किया कि अखां कट दिओ, कन्नां विच सिक्के ढाल के पा दिओ, जबान कट दिओ। ओह प्यारिओ, इंद्री जित बण, इंद्रियां नूं खत्म ना कर। देखो गुरु जी दे बचनां नूं फिर मैं बेनती करां। एक बंदा है, उहदे घर च किक्कर दा रुख, ओह दुखी हो गया, किक्कर दे कंडे जिहड़े ने ओह चौथे दिन खिलरन, उन्हें आरी पकड़ी, कहिंदा इहदा मैं कम तमाम करां। जिथे एक टाणी सी आरी नाल टाणी वढ दित्ती, सारा किक्कर छांग दित्ता, ते नाले कहिंदा देखो किक्कर दे कंडे हुण साडे कर कदी नहीं निकलने। क्यों? क्योंकि मैं किक्कर दियां टाणियां छांग दित्तियां। ते जदों 15 दिन बाद आया, जिथों एक टाणी छांगी ती उत्ते 4 करूंबलां होर निकल आईयां, एक टाणी वड्डी 4 होर निकल आईयां। ते जदों विचारा दुखी होया, किसे कहो देख जे कंडे सुकाने चाहना ते चेते रखी, टाणियां कट्टन नाल ते टाणियां होर पैदा होण गईयां, एक दी थां 5 निकल गईयां। एवें टाणियां ना काठे दी जड़ नूं पकड़, जिथों कंडा निकलदा है जड़ां विच आरी फेर दे, अपने आप ही कंडे सुक जाण। गुरमुखो आपां बाणी पढ़ने आ सुख लई, मेरा ख्याल है बहुतांत जे पाठ भी दिते जांदे ने, पाठ कर ली भी कहा जांदा, इस गल दा बुरा ना मनायो। इस करके पाठ कराए जांदे ने धन मिल जाए, पाठ किते जांदे ने, कदी ये भी पाठ किया जाए भी ये अवस्था दई जिदन धन चला जाए उदन भी मैं पाठ कर सकां। अद्धा हुक्म मानने आ, सुख वाला मानने आ, पुत्तर वास्ते पाठ करने आ कराने आ, ते ये पाठ क्यों नहीं करते पे? हो सकता जिहड़ा दिता कल नूं मर जाए ते मैनूं जरन दी ताकत दई। तां ही लोक धर्म तो भजदे ने, क्योंकि असीं अद्धी गल सुणाने आ। गुरु साहिब कहिंदे ने ओह अग्ञानी बंदे ने जिहड़े दुख नूं छड्ड के कलियां सुख दीआं गल्लां करदे ने। इस तरीके नाल शब्द नूं कमाओ। मेरा ख्याल है जिद्दन बंदा ਇਸ ਤਰੀਕੇ ਨਾਲ ਮਨ ਨੂੰ ਪ੍ਰਪੇਅਰ ਕਰ ਲੈ। ਘਰ ਦਾ ਜੀ ਕੋਈ ਬਿਮਾਰ ਹੋਵੇ ਅਤੇ ਅਚਨਚੇਤ ਮੌਤ ਹੋ ਜਾਏ, ਕਹਿੰਦੇ ਪਤਾ ਲੱਗਾ ਇੱਕੋ ਦਮ ਸਦਮਾ ਸਹਿ ਨਹੀਂ ਸਕਿਆ। ਹੁਣ ਮਨ ਅਚਲ ਕਿਵੇਂ ਹੋਵੇ? ਮਤ ਐਰਨ ਅਚਲ ਹੈ ਐਰਨ। ਸੁਖਦੇਵ ਨੂੰ ਕਿਹਾ ਮੇਰੀ ਚੌਖਟ 'ਤੇ ਨਹੀਂ ਆਉਣਾ। ਹੁਣ ਸੋਚਿਆ ਵੀ ਗੁਰੂ ਕਿਵੇਂ ਰਿਝਾਉਣਾ, ਗੁਰੂ ਨੂੰ ਖੁਸ਼ ਕਰਨਾ। ਪਿਆਰਿਓ, ਰੱਬ ਰੁੱਸ ਜਾਏਗਾ, ਗੁਰੂ ਮਨਾ ਲਏਗਾ। ਗੁਰੂ ਰੁੱਸ ਗਿਆ ਤਾਂ ਕਿਤੇ ਥਾਂ ਨਹੀਂ ਮਿਲਣੀ। ਪਹਿਲੀ ਗੱਲ ਤਾਂ ਗੁਰੂ ਰੁੱਸਦਾ ਹੀ ਕੋਈ ਨਹੀਂ, ਕਦੀ ਨਹੀਂ ਗੁਰੂ ਰੁੱਸਦਾ। ਆਪੇ ਰੁੱਸ ਕੇ ਲਿਖ ਕੇ ਦੇ ਗਿਆ ਸਾਂ, ਤੂੰ ਸਾਡਾ ਗੁਰੂ ਨਹੀਂ। ਉਹਨੇ ਤਾਂ ਨਹੀਂ ਸੀ ਰੁੱਸ ਕੇ ਕਿਹਾ ਤੁਸੀਂ ਭੱਜੋ। ਉਹ ਫਿਰ ਵੀ ਡਿੱਗਿਆ ਨੂੰ ਝੋਲੀ ਵਿੱਚ ਲੈ ਕੇ ਕਹਿੰਦਾ ਸੀ ਆਖਰ ਮੇਰੇ ਨੇ। ਆ ਪਿੰਡਾਂ ਵਿੱਚ ਨਾ ਟਰਾਲੀਆਂ 'ਤੇ ਲਿਖਿਆ ਹੁੰਦਾ ਹੈ, ਟਰੱਕਾਂ 'ਤੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਅਤੇ ਟਰੈਕਟਰ ਦੇ ਐਕਸੀਲੇਟਰ 'ਤੇ ਪੈਰ ਰੱਖਿਆ ਹੁੰਦਾ ਅਤੇ ਦਾਰੂ ਨਾਲ ਟੁੰਨ, ਉਹ ਰੁੱਸ ਤਾਂ ਉਦੋਂ ਹੀ ਗਿਆ ਗੁਰੂ ਕਲਗੀ ਵਾਲਾ, ਜਦੋਂ ਤੋਂ ਉਹਦੇ ਬਚਨ ਨਾ ਮੰਨੇ। ਕੇਸ ਕਤਲ ਕੀਤੇ ਨੇ ਅਤੇ ਟਰੈਕਟਰ ਦੇ ਸਾਹਮਣੇ ਲਿਖ ਕੇ ਲਾਇਆ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਆ ਕੰਮ ਤੂੰ ਰੁਸਾਉਣ ਵਾਲਾ ਹੀ ਕੀਤਾ ਹੈ। ਜੱਗ ਭਾਵੇਂ ਸਾਰਾ ਰੁੱਸ ਜਾਏ ਬੜੀ ਉੱਚੀ ਅਵਸਥਾ ਹੈ। ਅਬ ਹਮ ਚਲੀ ਠਾਕੁਰ ਪੈਖਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਐਰਨ ਮਤ। ਰਾਖ ਪ੍ਰਭੂ ਭਾਵੇਂ ਮਾਰ, ਹਸਤੀ ਸਿਰ ਜੋ ਅੰਕੁਸ਼ ਹੈ ਐਰਨ ਜੂੰ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ ਐਰਨ ਮਤ। ਜਨਕ ਨੇ ਕਿਹਾ ਮੇਰੇ ਨੇੜੇ ਨਾ ਆਵੇ, ਪਰ ਉਹਨੇ ਕਿਹਾ ਜਨਕ ਦੀ ਨਜ਼ਰ ਕਿਵੇਂ ਮੈਨੂੰ ਮਿਲੇ, ਇੱਕ ਵਾਰੀ ਉਹਦੀ ਦ੍ਰਿਸ਼ਟੀ ਤਾਂ ਮੈਨੂੰ ਮਿਲ ਜਾਏ। ਅਤੇ ਲਾਂਗਰੀ ਨੇ, ਉਹਨਾਂ ਘਰ ਦੇ ਭੋਜਨ ਪਕਾਉਣ ਵਾਲੇ ਨੇ, ਪਾਕਸ਼ਾਲਾ ਵਿੱਚ ਕੰਮ ਕਰਨ ਵਾਲੇ ਨੇ ਕਿਹਾ ਪਾਕਸ਼ਾਲ ਕਿ ਜਨਕ ਰੋਜ਼ ਧਰਮਾਤਮਾ ਪੁਰਸ਼ਾਂ ਨੂੰ ਲੰਗਰ ਛਕਾਉਂਦੇ ਨੇ, ਆਪਣੇ ਹੱਥੀਂ ਪੱਤਲਾਂ ਵਿੱਚ ਪਰੋਸਦੇ ਨੇ। ਅਤੇ ਮਹੱਲ ਤੋਂ ਉੱਤੇ ਇੱਕ ਖਿੜਕੀ ਹੈ, ਉੱਤੇ ਉਸ ਖਿੜਕੀ ਵਿੱਚੋਂ ਜੂਠੀਆਂ ਪੱਤਲਾਂ ਥੱਲੇ ਸੜਦੇ ਨੇ। ਬਸ ਇੱਕੋ ਤਰੀਕਾ ਹੈ, ਉੱਥੇ ਖੜਾ ਹੋ ਜਾ, ਹੋ ਸਕਦਾ ਕਿਤੇ ਤੇਰੇ 'ਤੇ ਨਜ਼ਰ ਹੋ ਜਾਏ। ਸੁਖਦੇਵ ਗੁਰੂ ਨੂੰ ਖੁਸ਼ ਕਰ ਲਈ ਐਰਨ ਮਤ, ਥੱਲੇ ਖੜਾ ਹੋ ਗਿਆ। ਜੂਠੀਆਂ ਪੱਤਲਾਂ ਰੋਜ਼ ਸਿਰ 'ਚ ਡਿੱਗੀਆਂ, ਸਰੀਰ ਦੇ ਬਸਤਰ ਜੂਠ ਨਾਲ ਲਿਪੜ ਗਏ, ਭਰੇ ਗਏ। ਅਸਲ 'ਚ ਉਹ ਜੂਠ ਨਾਲ ਨਹੀਂ ਸਨ ਭਰੇ ਜਾ ਰਹੇ, ਅੰਦਰ ਦੀ ਜੂਠ ਬਾਹਰ ਪ੍ਰਗਟ ਹੋ ਰਹੀ ਸੀ, ਖਤਮ ਹੋ ਰਹੀ ਸੀ। ਜੂਠ ਨਾਲ ਭਰੇ ਕੱਪੜੇ ਸਿਰ ਤੋਂ ਪੈਰਾਂ ਤੱਕ ਅੱਜ ਰਾਜੇ ਜਨਕ ਨੇ ਕਈ ਦਿਨਾਂ ਬਾਅਦ ਦੇਖਿਆ ਵੀ ਬੰਦਾ ਉਦਣ ਦੀ ਖਲੋਤਾ, ਜਿੱਥੇ ਖਲਾਰਿਆ ਉੱਥੇ ਖਲੋਤਾ। ਜਿਹੜੇ ਬੰਦਿਆਂ ਦੀ ਮਤ ਥਿਰ ਨਹੀਂ, ਉਹ ਕਹਿਣਗੇ 12 ਸਾਲ ਗਾਗਰ ਕਿਵੇਂ ਢੋਲੀ, ਉਹ ਕਹਿਣਗੇ ਰਾਤ ਨੂੰ ਕਿਵੇਂ ਤੁਰਿਆ ਬਾਬਾ ਅਮਰਦਾਸ, ਅਤੇ ਜਿੰਨਾ ਬਚਨ ਕਮਾਇਆ ਉਹ ਕਹਿਣਗੇ ਨਹੀਂ ਉਹ ਬੜਾ ਉੱਚਾ ਸੀ, ਉਹਦੇ ਵਰਗਾ ਬਚਨ ਕਿਸੇ ਨਹੀਂ ਕਮਾ ਸਕਣਾ। ਜਿਹੜਾ ਪ੍ਰੋਸੈਸ 'ਚੋਂ ਲੰਘਿਆ ਉਹਨੂੰ ਪਤਾ, ਅਤੇ ਜਿਹੜਾ ਡਰਾਇੰਗ ਰੂਮ 'ਚ ਬਹਿ ਕੇ ਕਿਤਾਬਾਂ ਫੋਲ ਕੇ ਸਿੱਖੀ ਦੀ ਗੱਲ ਕਰੀ ਜਾਂਦੇ ਹਾਂ ਆਪਾਂ, ਕੀ ਪਤਾ ਗਾਖੜੀ ਕਾਰ ਕੀ ਹੈ। ਜਨਕ ਕਈ ਦਿਨ ਪਤਲਾਂ ਸੜਦੇ ਰਹੇ, ਸੁਖਦੇਵ 'ਤੇ ਪਈਆਂ। ਅੱਜ ਰਾਜਾ ਜਨਕ ਨਦਰ ਵਿੱਚ ਮੇਹਰ ਦੀ ਘਰ ਵਿੱਚ ਆਏ, ਅੰਮ੍ਰਿਤ ਦ੍ਰਿਸ਼ਟੀ ਕੀਤੀ ਅਤੇ ਸੁਖਦੇਵ ਨੂੰ ਗਲੇ ਨਾਲ ਲਾ ਕੇ ਆਤਮਕ ਉਪਦੇਸ਼ ਦਿੱਤਾ। ਗੁਰੂ ਸਾਹਿਬ ਨੇ ਇਸੇ ਨੂੰ 2 ਤੁਕਾਂ ਵਿੱਚ ਬਾਣੀ ਵਿੱਚ ਕਿਹਾ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਜਾਤਨ ਜਾਤ ਦੇਖ ਮਤ ਭਰਮੋ। ਸੁਖਦੇਵ ਇਸੇ ਭੁਲੇਖੇ 'ਚ, ਮੈਂ ਬ੍ਰਾਹਮਣ ਇਹ ਖੱਤਰੀ, ਮੈਂ ਉਪਦੇਸ਼ ਕਿਵੇਂ ਲਵਾਂ? ਗੁਰੂ ਸਾਹਿਬ ਕਹਿੰਦੇ ਨੇ ਜਾਤਾਂ ਵੇਖ ਕੇ ਭਰਮ ਨਾ ਕਰ, ਜਾਤਨ ਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਧਿਆਵੋ ਗੋ, ਜੂਠਣ ਜੂਠ ਪਈ ਸਿਰ ਉੱਪਰ ਐਰਨ ਮਤ। ਜੂਠਣ ਜੂਠ ਪਈ ਸਿਰ ਉੱਪਰ ਖਿਨ ਤਿਲ ਨਾ ਮਨਵਾਂ ਡੁਲਾਵੋ ਗੋ, ਖਿਨ ਮਨਵਾਂ ਤਿਲ ਨਾ ਡੁਲਾਵੋ ਗੋ। ਸਿਰ ਉੱਤੇ ਇੰਨੀ ਜੂਠ ਪੈ ਗਈ, ਜੂਠਣ ਜੂਠ ਪਈ ਸਿਰ ਉੱਪਰ, ਇੱਕ ਖਿਨ ਮਾਤਰ ਵੀ, ਖਿਨ ਮਨਵਾਂ ਤਿਲ ਨਾ ਡੁਲਾਵੋ ਗੋ। ਖਿਨ ਅਤੇ ਤਿਲ 2 ਸ਼ਬਦ ਵਰਤੇ ਨੇ, ਕਹਿੰਦੇ ਤਿਲ ਭਰ ਵੀ ਮਨ ਨਹੀਂ ਡੋਲਿਆ। ਜੇ ਕਿਸੇ ਪੁੱਛਿਆ ਇੰਨੀਆਂ ਪਤਲਾਂ, ਕਹਿਣ ਲੱਗਾ ਮੈਨੂੰ ਪਤਲਾਂ ਨਹੀਂ ਦਿਸਦੀਆਂ, ਬਸ ਜਨਕ ਹੀ ਦਿਸਦਾ ਹੈ। ਗੁਰਮੁਖੋ, ਗੁਰੂ ਸਾਹਿਬ ਦੇ ਬਚਨ ਨੂੰ ਕਮਾਉਣ ਵਾਲੇ ਪਾਸੇ ਤੁਰੀਏ, ਜੱਤ ਪਹਾਰਾ ਆਚਰਣ ਬਣਾ ਜੇ ਸਿੱਖੀ ਕਮਾਣੀਆਂ, ਧੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ, ਗਿਆਨ ਦੇ ਥੌੜੇ ਪੈਣ ਦੇ ਉੱਤੇ। ਫਿਰ ਹੁਣ ਦੇਖ ਜਦੋਂ ਥੌੜੇ ਪੈਂਦੇ ਪਏ ਨੇ, ਭਉ ਖੱਲਾ ਧੋਕਣੀ ਭੈ ਦੀ ਡਰ ਦੀ ਅਦਬ ਦੀ ਬਿਨਾ, ਦੁਨੀਆਂ ਤੋਂ ਨਾ ਡਰ, ਜੇ ਡਰ ਨਹੀਂ ਤਾਂ ਗੁਰੂ ਤੋਂ ਡਰ, ਪਰਮਾਤਮਾ ਤੋਂ ਡਰ, ਜਿਹਨੂੰ ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਜਿਹਨੂੰ ਕਬੀਰ ਸਾਹਿਬ ਨੇ ਕਿਹਾ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਦਇਆ ਸਮਾਈ। ਇਹ ਡਰ ਭੈਕੀਆਂ ਦੇ ਸਲਾਈਆਂ ਨੈਣੀ, ਭਾਵਕਾਂ ਕਰ ਸ਼ਿੰਗਾਰੋ, ਭਉ ਖੱਲਾ ਭਉ ਦੀ ਧੋਕਣੀ ਜਿਹਦੇ ਨਾਲ ਤੂੰ ਫੂਕ ਮਾਰਨੀ ਹੈ, ਅਗਨ ਤਪ ਤਾਓ ਤਪੱਸਿਆ ਦੀ ਘਾਲਣਾ ਦੀ ਅੱਗ ਬਾਲ। ਹੁਣ ਜਦੋਂ ਢਲਣ ਲੱਗਾ ਅੰਦਰ ਅੰਮ੍ਰਿਤ, ਭਾਂਡਾ ਪਾਓ, ਪ੍ਰੇਮ ਦਾ ਭਾਂਡਾ ਬਿਨਾਂ, ਪ੍ਰੇਮ ਦੇ ਭਾਂਡੇ ਤੋਂ ਬਿਨਾਂ ਬਾਬੇ ਨਾਨਕ ਦਾ ਅੰਮ੍ਰਿਤ ਨਹੀਂ ਢਲਣਾ, ਰੁੱਖਿਆਂ ਭਾਂਡਿਆਂ 'ਚ ਨਹੀਂ। ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਅਤੇ ਗੁਰਮੁਖਾਂ ਇਹ ਫਿਰ ਹੀ ਟਕਸਾਲ ਘੜੀਐ ਸ਼ਬਦ ਸੱਚੀ ਟਕਸਾਲ, ਆਹ ਸੱਤ ਗੁਣ ਤੇਰੇ ਕੋਲ ਹੋਣ, ਜੱਤ ਪਹਾਰਾ ਹੋਵੇ, ਧੀਰਜ ਸੁਨਿਆਰ ਹੋਵੇ, ਐਰਨ ਵਰਗੀ ਮਤ ਹੋਵੇ, ਵੇਦ ਦਾ ਹਥਿਆਰ ਹੋਵੇ, ਭਉ ਦੀ ਖਲਾ ਹੋਵੇ, ਤਪੱਸਿਆ ਦੀ ਅੱਗ ਹੋਵੇ, ਅਤੇ ਪ੍ਰੇਮ ਦਾ ਭਾਂਡਾ ਹੋਵੇ। ਆ ਸੱਤ ਗੁਣ ਜਿਹਦੇ ਜੀਵਨ 'ਚ ਘੱਟ ਜਾਣ, ਉਹਦੇ ਅੰਦਰ ਗੁਰੂ ਦਾ ਬਚਨ ਢਲ ਜਾਂਦਾ ਹੈ, ਅੰਮ੍ਰਿਤ ਢਲਦਾ ਹੈ। ਸੱਚੇ ਪਾਤਸ਼ਾਹ ਨੇ ਅੱਜ ਕਿਰਪਾ ਕੀਤੀ, ਕੱਲ੍ਹ ਇਸ ਵਿਸ਼ਾ ਇਹ ਹੀ ਕੀਤਾ ਸੀ, ਅੱਜ ਫਿਰ ਹਜ਼ੂਰ ਕਹਿਣ ਲੱਗੇ ਗੁਰ ਕੇ ਬਚਨ ਕਮਾਵਣੇ, ਸੱਚਾ ਇਹੋ ਵਿਚਾਰ, ਸੱਚੀ ਵਿਚਾਰ ਇਹਵੇ ਗੁਰੂ ਦੇ ਬਚਨ ਕਮਾ ਲੈ। ਹਾਂ ਅੱਜ ਲੱਗੇਗਾ ਵੀ ਅਸੀਂ ਸ਼ਬਦ ਪੜ੍ਹਦੇ ਹਾਂ ਵਾਹਿਗੁਰੂ, ਨਹੀਂ, ਜਦੋਂ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਹੈ ਨਾ, ਦੁਨੀਆਂ ਵਿੱਚ ਵਿਚਰਨਾ, ਉਦੋਂ ਪਤਾ ਲੱਗੇਗਾ ਗੁਰੂ ਦੇ ਬਚਨ ਦੀ ਕਿੰਨੀ ਕੁ ਕੀਮਤ ਹੈ। ਸੱਚੇ ਪਾਤਸ਼ਾਹ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ, 12 ਉਦਾਹਰਨਾਂ ਦਿੱਤੀਆਂ ਇੱਕ ਸ਼ਬਦ ਵਿੱਚ, ਗੁਰੂ ਦਾ ਬਚਨ ਕੀ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਬੰਦਾ ਸੁੱਕੇ 'ਤੇ ਤੁਰਦਾ ਹੋਵੇ ਨਾ, ਬੇੜੀ ਬਣੀ ਹੋਵੇ ਕੋਲ ਕੋਲੋਂ, ਰੋਜ਼ ਕੋਲੋਂ ਲੰਘ ਜਾਏ, ਕੋਈ ਪਰਵਾਹ ਨਹੀਂ ਕਰਦਾ। ਕਹਿੰਦੇ ਨੇ ਜਿੱਦਣ ਹੜ੍ਹ ਆ ਜਾਏ, ਉਦਣ ਪੁੱਛਾਂਗੇ ਤੈਨੂੰ ਬੇੜੀਆਂ ਦੀ ਕੀਮਤ ਕੀ ਹੈ। ਸੁੱਕੇ ਉੱਤੇ ਬੇੜੀ ਦੀ ਕੀ ਕੀਮਤ, ਕੀ ਕਦਰ ਜਾਣੀ। ਜਿੱਦਣ ਡੁੱਬਣ ਲੱਗੇ ਉਦਣ ਬੇੜੀ ਦੀ ਕੀਮਤ ਪਈ। ਪਹਿਲਾਂ ਪਾਣੀ ਰੋਜ਼ ਡੋਲਦਾ ਸੀ, ਕੋਈ ਕੀਮਤ ਨਹੀਂ। ਜਿੱਦਣ ਅੱਗ ਲੱਗੀ ਉਦਣ ਤਰਲੇ ਲੈਂਦਾ, ਕੋਈ ਸੱਟੋ ਚਾਰ ਬਾਲਟੀਆਂ ਪਾਣੀ ਦੀਆਂ, ਅੱਗ ਬੁੱਝ ਜਾਏ। ਅੱਗ ਵੇਲੇ ਪਾਣੀ ਦੀ ਕਦਰ, ਪਾਣੀ ਵੇਲੇ ਬੇੜੀ ਦੀ ਕਦਰ। ਅਤੇ ਪਿਆਰਿਆ ਚੇਤੇ ਰੱਖੀ, ਜਿਸ ਦਿਨ ਜਮਾਂ ਨੇ ਮੌਤ ਨੇ ਘੇਰਿਆ, ਉਦਣ ਪਤਾ ਲੱਗੇਗਾ ਸੰਗਤ ਵੀ ਜਪੇ ਕੋਈ ਵਾਹਿਗੁਰੂ ਦੀ ਕੀ ਕੀਮਤ ਹੈ। ਐਸੋ ਸਹਾਈ ਹਰ ਕੋ ਨਾਮ ਗੁਰ ਕੇ ਬਚਨ ਕਮਾਵਣੇ, ਐਸੋ ਸਹਾਈ ਹਰ ਕੋ ਨਾਮ, ਬਚਨ ਹੀ ਹੈ, ਨਾਮ ਹੀ ਬਚਨ ਹੈ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਢਿਤ ਕੋ ਜੈਸੇ ਬੇੜੀ ਮਿਲਤ। ਡੁੱਬੇ ਬੰਦੇ ਨੂੰ ਜਿਵੇਂ ਬੇੜੀ ਮਿਲ ਜਾਏ, ਇਸੇ ਤਰ੍ਹਾਂ ਮੇਰੇ ਗੁਰੂ ਕਾ ਬਚਨ ਡੁੱਬਦਿਆਂ ਲਈ ਸਹਾਰਾ ਬਣੇਗਾ, ਬਣਦਾ ਹੈ ਅਤੇ ਬਣਿਆ ਹੈ। ਬੂਢਿਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁੱਖ ਹੈ ਖੀਰ। ਚਾਰ ਪ੍ਰਮਾਣ ਪਹਿਲਾਂ ਦਿੱਤੇ। ਜੇ ਬੇੜੀ ਦੀ ਕਦਰ ਸਾਨੂੰ ਨਾ ਪੁੱਛੋ, ਆਪਾਂ ਬੈਠੇ ਹਾਂ ਨਾ, ਲੱਕੜ ਵਿੱਚ ਬੇੜੀ ਇੱਥੇ ਬਾਜ਼ਾਰ ਵਿੱਚ ਬਣੀ ਹੋਵੇਗੀ, ਅਸਾਂ ਕਹਿਣਾ ਆਪਾਂ ਬਾਹਾਂਗੇ। ਜਿੱਥੇ ਅੱਜ ਹੜ੍ਹ ਆਏ ਨੇ, ਗੁਜਰਾਤ ਵਾਲਿਆਂ ਨੂੰ ਪੁੱਛ ਕੇ ਦੇਖੋ ਅੱਜ ਬੇੜੀ ਦੀ ਕੀਮਤ ਕੀ ਹੈ। ਕਦਰ ਦੀ ਸਮਝ ਉਦੋਂ ਪੈਂਦੀ ਹੈ ਪਿਆਰਿਓ, ਜਦੋਂ ਸਾਡੀ ਲੋੜ ਹੋਵੇ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਲੋਕ ਅੱਗੇ ਪਿੱਛੇ ਕੋਈ ਨਹੀਂ ਕਦੀ ਦੇਗ ਲੈ ਕੇ ਆਉਂਦਾ, ਸੁੱਖ ਵਿੱਚ ਬਹੁਤ ਘੱਟ ਨੇ ਜਿਹੜੇ ਸ਼ੁਕਰਾਨੇ ਵਿੱਚ ਆਉਣਗੇ। ਜਿੱਦਣ ਮੁਸੀਬਤ ਪਏ ਉਦਣ ਕਤਾਰਾਂ ਬਣ ਕੇ, ਕੋਈ ਕਿਹੜੇ ਗੁਰਦੁਆਰੇ, ਕੋਈ ਕਿਸੇ ਗੁਰਦੁਆਰੇ, ਸਾਰੇ ਜੀ ਜਿੰਨੇ ਜੀ ਉਨੀ ਭੱਜੇ ਜਾਣਗੇ। ਕਬੀਰ ਜੀ ਕਹਿੰਦੇ ਨੇ ਜਿੰਨੇ ਅੱਜ ਭੱਜੇ ਉਹ ਪਹਿਲਾਂ ਹੀ ਭੱਜਦੇ ਜਿੱਦਣ ਰੱਬ ਨੇ ਸੁੱਖ ਦਿੱਤਾ ਸੀ। ਕਬੀਰ ਕਾਮ ਪਰੈ ਜੋ ਸਿਮਰੀਐ, ਐਸਾ ਸਿਮਰੋ ਨਿੱਤ ਅਮਰਾਪੁਰ ਬਾਸਾ ਕਰੋ ਗਿਆ ਬਹੋਰੈ ਬਿੱਤ। ਰੋਜ਼ ਜਪੇਗਾ ਅਤੇ ਮਰੇ ਹੋਏ ਪੈਸੇ ਵੀ ਮਿਲ ਜਾਣਗੇ, ਅਤੇ ਜਿੱਦਣ ਮਰੇ ਉੱਦਣ ਭੱਜਿਓ, ਫਿਰ ਕੁਝ ਨਹੀਂ ਬਣਨਾ। ਰੋਜ਼ ਜਪ ਸਿਮਰਨ ਕਰੀ ਜਾ, ਗਇਓ ਬਹੋਰੈ ਬਿੱਤ, ਜਿਹੜੇ ਮਰ ਚੁੱਕੇ ਨੇ ਉਹ ਵੀ ਵਾਪਸ ਆ ਜਾਣਗੇ। ਜੇ ਤੂੰ ਕਾਮ ਪਰੈ ਸਿਮਰੀਏ ਅਤੇ ਰੋਜ਼ ਇਹਨੂੰ ਸਿਮਰੋ। ਅਤੇ ਸਾਹਿਬ ਕਹਿੰਦੇ ਨੇ ਦੇਖੋ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਦੀਵਾ ਬੁੱਝਦਾ ਹੋਵੇ। ਉਹਨੂੰ ਪੁੱਛੋ ਚਾਰ ਬੂੰਦਾਂ ਤੇਲ ਦੀਆਂ ਪਾ ਦਈਏ, ਇੱਕੋ ਦਮ ਟੈਕ ਪਏਗਾ। ਕਹਿੰਦੇ ਨੇ ਇਸ ਤਰ੍ਹਾਂ ਗੁਰੂ ਦਾ ਸ਼ਬਦ ਤੇਰੇ 'ਤੇ ਅਸਰ ਕਰੇਗਾ ਜਿਵੇਂ ਬੁੱਝਦੇ ਕੋਈ ਦੀਵੇ ਨੂੰ ਤੇਲ ਮਿਲ ਜਾਏ ਅਤੇ ਲਾਟ ਵੱਡੀ ਹੋ ਜਾਂਦੀ ਹੈ। ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ। ਪਾਣੀ ਵਿੱਚ ਸੜਦੇ ਹੋਇਆਂ ਨੂੰ, ਵਾਹਿਗੁਰੂ ਅੱਗ ਵੀ ਸੜਦੇ ਹੋਇਆਂ ਨੂੰ ਪਾਣੀ ਮਿਲ ਜਾਏ। ਫਿਰ ਪੁੱਛੀ ਬੂੰਦ ਬੂੰਦ ਦੀ ਕੀਮਤ, ਜੈਸੇ ਬਾਰਕ ਮੁੱਖੈ ਖੀਰ। ਉਸ ਬੱਚੇ ਨੂੰ ਪੁੱਛ ਕੇ ਵੇਖ ਜਿਹੜਾ ਭੁੱਖ ਵਿੱਚ ਚਲਾਉਂਦਾ ਉਹਨੂੰ ਦੁੱਧ ਮਿਲ ਜਾਏ। ਖੈਰ ਮੈਂ ਸਿਰਫ ਇੰਨੀ ਕੁ ਉਦਾਹਰਨ ਦੇ ਕੇ ਅੱਗੇ ਤੁਰਾਂ। ਹਜ਼ੂਰ ਬਖਸ਼ਿਸ਼ ਪੈ ਕਰਦੇ ਨੇ ਗੁਰਮੁਖਾ ਕਿ ਗੁਰ ਕੇ ਬਚਨ ਕਮਾਮਨੇ ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ। ਗੁਰੂ ਦੀ ਸੰਗਤ ਤੋਂ ਬਿਨਾਂ ਬਾਕੀ ਜਿਨ੍ਹਾਂ ਗੱਲਾਂ ਵਿੱਚ ਰਤਿਆਂ ਉਹ ਮਿੱਟੀ ਨੇ, ਸੱਚੀ ਹੈ, ਕੂੜ ਹੈ। ਕਿੰਨੇ ਕੁ ਗੱਡੇ ਕੂੜ ਦੇ ਢੋਲੇਗਾ। ਸੰਗਤ ਵਿੱਚ ਆਏਗਾ ਰਸ ਮਿਲੇਗਾ, ਸੰਗਤ ਵਿੱਚ ਆਏਗਾ ਗੁਰੂ ਜੀ ਬਾਂਹ ਪਕੜਨਗੇ। ਹਜ਼ੂਰ ਕਹਿ ਰਹੇ ਨੇ ਮੇਰੇ ਸਾਜਨ ਹਰ ਹਰ ਨਾਮ ਸੰਭਾਲ। ਮੇਰੇ ਸੱਜਣ ਵੀਰਾਂ, ਪਰਮਾਤਮਾ ਦੇ ਨਾਮ ਨੂੰ ਸੰਭਾਲ ਲੈ, ਲੂਟਣਾ ਹੈ ਤੋ ਲੂਟ ਲੈ, ਸੰਭਾਲ। ਮਹਾਰਾਜ ਕਿੱਥੇ ਸੰਭਾਲੀਏ, ਸਾਧੂ ਸੰਗਤ ਮਨ ਵਸੈ, ਗੁਰੂ ਕੀ ਸੰਗਤ ਕਰੇਗਾ ਅਤੇ ਇਹ ਘਾਲਣਾ ਕਮਾਏ ਹੋਏ ਨਾਮ ਅੰਦਰ ਵਸ ਜਾਣਗੇ। ਪੂਰਨ ਹੋਵੇ ਕਾਲ ਅਤੇ ਤੇਰੀ ਕਾਲ ਕਮਾਈ ਵੀ ਥਾਂ ਪੈ ਜਾਏਗੀ। ਹੁਣ ਅੱਗੇ ਧਿਆਨ ਦਿਆ ਜੇ, ਆਹ ਜਿਹੜੀਆਂ ਤੁਕਾਂ ਦੇ ਅਰਥ ਨੇ, ਇੰਨਾ ਵੱਡਾ ਅੱਜ ਆਪਾਂ, ਮੈਂ ਵੀ ਅਤੇ ਆਪ ਜੀ ਵੀ, ਇੰਨਾ ਵੱਡਾ ਵਿਸ਼ਵਾਸ ਬਣਾਓ ਜਿੰਨਾ ਵੱਡਾ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ। ਗੁਰੂ ਨੂੰ ਕੀ ਜਾਣੀਏ, ਕਹਿਣ ਲੱਗੇ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ। ਗੁਰ ਸਮਰੱਥ, ਗੁਰੂ ਉੱਤੇ ਕਦੀ ਵੀ ਇਹ ਸ਼ੱਕ ਨਾ ਕਰੀ ਕਿ ਗੁਰੂ ਇਹ ਕੰਮ ਨਹੀਂ ਕਰ ਸਕਦਾ। ਸਮਰੱਥ ਦਾ ਅਰਥ ਹੈ ਗੁਰੂ ਉਹ ਕੁਛ ਵੀ ਕਰ ਸਕਦਾ ਜਿਹਦੇ ਬਾਰੇ ਬੰਦਾ ਸੋਚ ਵੀ ਨਹੀਂ ਸਕਦਾ। ਗੁਰ ਸਮਰੱਥ ਸਰਬ ਕਲਾ ਸਮਰੱਥ, ਕੋਈ 14 ਕਲਾ ਕੋਈ 16 ਕਲਾ ਨਹੀਂ, ਅਨੰਤ ਕਲਾ ਦਾ ਮਾਲਕ ਹੈ ਗੁਰੂ ਨਾਨਕ ਸਾਹਿਬ। ਗੁਰ ਸਮਰੱਥ ਅਪਾਰ ਗੁਰ, ਗੁਰੂ ਦਾ ਕੋਈ ਥਾਂ ਨਹੀਂ, ਪਾਰਲਾ ਬੰਨਾ ਨਹੀਂ। ਸਮਰੱਥ ਜਾਣੀ ਅਤੇ ਚੇਤੇ ਰੱਖੀ ਗੁਰੂ ਦਾ ਅੰਤ ਨਹੀਂ ਮੈਂ ਪਾ ਸਕਦਾ। ਵਡਭਾਗੀ ਦਰਸ਼ਨ ਹੋਏ, ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਦੇ ਦੀਦਾਰ ਹੁੰਦੇ ਨੇ, ਗੁਰੂ ਦੇ ਦਰਸ਼ਨ ਕਰਦੇ ਨੇ। ਅਤੇ ਆਪ ਸਭ ਨੂੰ ਪਤਾ ਹੈ ਇੱਥੇ ਲੋਕ 20-20 ਪੰਨਿਆਂ ਦੀਆਂ ਅਖਬਾਰਾਂ ਰੋਜ਼ ਪੜ੍ਹ ਜਾਣਗੇ, ਪਰ ਦੋ ਅੰਗ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਦੇਖਣਗੇ। ਬਦਕਿਸਮਤੀ ਹੋਈ ਹੈ ਨਾ, 20 ਪੰਨੇ ਪੜ੍ਹੇ ਜਾ ਸਕਦੇ ਆ ਅਖਬਾਰ ਦੇ, ਅਤੇ ਵੱਡਿਆਂ ਭਾਗਾਂ ਵਾਲੇ ਨੇ ਉਹ ਜਿਹੜੇ ਰੋਜ਼ ਆਪਣੇ ਦੀਦਿਆਂ ਨਾਲ ਗੁਰੂ ਦੇ ਦਰਸ਼ਨ ਕਰਦੇ ਨੇ। ਭਾਈ ਨੰਦ ਲਾਲ ਜੀ ਨੇ ਤਾਂ ਆਪਣੀ ਰਚਨਾ ਵਿੱਚ ਇਹੀ ਕਿਹਾ ਹੈ, ਗੁਰੂ ਗੋਬਿੰਦ ਸਿੰਘ ਜੀ ਬਸ ਦੋ ਚੀਜ਼ਾਂ ਦੇ ਦਿਓ, ਅੰਦਰ ਨੂੰ ਖਜ਼ਾਨੇ ਦੀਆਂ ਰੌਣਕਾਂ ਦੇ ਦਿਓ, ਸ਼ਬਦ ਦੀ ਦਾਤ ਦਿਓ, ਅਤੇ ਅੱਖਾਂ ਨੂੰ ਆਪਣੇ ਦੀਦਾਰ ਦੇ ਦਿਓ। ਦੀਦਾਂ ਅਮਰਾ ਲਜ਼ਤੇ ਦੀਦਾਰ ਬਖਸ਼, ਦੀਦਿਆਂ ਨੂੰ ਬਖਸ਼ ਆਪਣੇ ਦੀਦਾਰ ਦੀ ਦਾਤ। ਵਡਭਾਗੀ ਦਰਸ਼ਨ ਹੋਏ, ਦੀਦਾਂ ਅਮਰਾ ਲਜ਼ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼। ਸੀਨੇ ਨੂੰ ਨਾਮ ਦੇ ਖਜ਼ਾਨੇ ਦਾ ਭੇਦੀ ਬਣਾ ਦੇ ਅਤੇ ਅੱਖਾਂ ਨੂੰ ਆਪਣੇ ਦਰਸ਼ਨਾਂ ਦੀ ਦਾਤ ਦੇ ਦੇ। ਗੁਰ ਸਮਰੱਥ ਅਪਾਰ ਗੁਰ, ਸਾਹਿਬ ਕਹਿਣ ਲੱਗੇ ਵਡਭਾਗੀ ਦਰਸ਼ਨ ਹੋਏ। ਵੱਡਿਆਂ ਭਾਗਾਂ ਵਾਲਾ ਦਰਸ਼ਨ ਕਰਦਾ ਅਤੇ ਫਿਰ ਜਦੋਂ ਦਰਸ਼ਨ ਕਰਦਾ ਉੱਚੀ ਸਾਰੀ ਕੂਕ ਕੇ ਕਹਿੰਦਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਅੱਜ ਸਵੇਰੇ ਮੇਰਾ ਖਿਆਲ ਹੈ ਹਰਿਮੰਦਰ ਸਾਹਿਬ ਵਿੱਚ ਇੱਕ ਸ਼ਬਦ ਪੜ੍ਹ ਰਹੇ ਸਨ, ਗੁਰਮੁਖਾਂ ਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਤਾਰੀ ਰੇ, ਦਰਸ਼ਨ ਪਰਸਨ ਵਡਭਾਗੀ ਦਰਸ਼ਨ ਹੋਏ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਹੁਣ ਦਰਸ਼ਨ ਕਰਨ ਦਾ ਵੀ ਫਰਕ ਹੈ ਨਾ, ਇੱਕ ਤਾਂ ਦਰਸ਼ਨ ਕਰਨੇ ਆ, ਪਾਠ ਦੀ ਡਿਊਟੀ ਲਾਉਣੀ ਹੈ, ਦੀਦਾਰ ਕਰਨੇ ਆ, ਪੈਸੇ ਕਮਾਉਣੇ ਨੇ, ਚਲੋ ਪਰਾ ਲੱਭਦਾ ਹੈ, ਅਸੀਂ ਕਥਾ ਕਰਕੇ ਕਮਾਉਂਦੇ ਫਿਰਨੇ। ਪਰ ਥੋੜ੍ਹਾ ਜਿਹਾ ਅੱਗੇ ਚੱਲੀਏ ਗੁਰਮੁਖੋ, ਦੋ ਘੰਟੇ ਡਿਊਟੀ ਕਰਨੀ ਹੈ, ਦਰਸ਼ਨ ਹੋ ਗਏ, ਉਹ ਤਾਂ ਭੋਗ ਦੇ ਨਾਲ ਪੈਸੇ ਮਿਲ ਗਏ, ਕਥਾ ਕੀਤੀ, ਦਰਸ਼ਨ ਕੀਤੇ, ਡਿਊਟੀ ਕਰਨੀ ਸੀ, ਨਾ ਵੀ ਚਿੱਤ ਕਰੇ ਤਾਂ ਵੀ ਆਉਣਾ, ਕਿਉਂਕਿ ਡਿਊਟੀ ਕਰਨੇ ਪਏ। ਸਵਾਦ ਤਾਂ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਕਦੀ ਆਪਣੇ ਲਈ ਗੁਰੂ ਦੇ ਦਰਸ਼ਨ ਕਰ, ਆਪਣੇ ਲਈ। ਜਦੋਂ ਇਸ ਨੇਮ ਤੋਂ ਇਲਾਵਾ ਨੇਮ ਬਣਾਵਾਂਗੇ ਨਾ, ਫਿਰ ਗੁਰੂ ਰਹਿਮਤਾਂ ਨਾਲ ਝੋਲੀਆਂ ਭਰਦਾ ਹੈਗਾ। ਹਜ਼ੂਰ ਕਹਿੰਦੇ ਨੇ ਜਿਹੜੇ ਦਰਸ਼ਨ ਸਹੀ ਅਰਥਾਂ 'ਚ ਕਰਦੇ ਨੇ, ਉਹ ਕਹਿੰਦੇ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਗੁਰ ਜੀ ਕੇ ਦਰਸ਼ਨ ਕੋਬਲ ਜਾਊਂ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ, ਵਡਭਾਗੀ ਦਰਸ਼ਨ ਹੋਏ। ਹਜ਼ੂਰ ਫਿਰ ਅੱਗੇ ਬਖਸ਼ਿਸ਼ ਕਰਦੇ ਪਏ ਨੇ, ਗੁਰ ਅਗੋਚਰ ਨਿਰਮਲਾ, ਗੁਰੂ ਅਗੋਚਰ ਦਾ ਅਖਰੀ ਅਰਥ ਤੇ ਜਿਹਦੇ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ। ਇੰਦਰੀਆਂ ਦੀ ਪਹੁੰਚ ਕਿਉਂ ਨਹੀਂ ਜੀ? ਅੱਖਾਂ ਨਾਲ ਅਸੀਂ ਦੇਖਣੇ ਪਏ ਹਾਂ, ਹੱਥਾਂ ਨਾਲ ਗੁਰੂ ਸਾਹਿਬ ਦੀ ਸੇਵਾ ਕਰਨੇ, ਸਾਡੇ ਇੰਦਰੀਆਂ ਦੀ ਪਹੁੰਚ ਨਹੀਂ। ਹਾਂ, ਇਹ ਸਾਡੇ ਭਲੇ ਵਾਸਤੇ ਪਹੁੰਚ ਹੈ, ਪਰ ਸ਼ਬਦ ਰੂਪ ਜਿਸ ਅਨੁਭਵ ਦੀ ਗੱਲ ਗੁਰੂ ਜੀ ਕਰਦੇ ਨੇ, ਉੱਤੇ ਸਾਡੇ ਇੰਦਰੀਆਂ ਦੀ ਵੀ ਪਹੁੰਚ ਨੇ। ਕੀ ਪਹੁੰਚ ਹੈ? ਜਿੱਥੇ ਗੁਰੂ ਜੀ ਖੇਡ ਵਰਤਾਉਂਦੇ ਨੇ, ਗੁਰੂ ਅਗੋਚਰ ਹੈ, ਉੱਥੋਂ ਤੱਕ ਸਾਡੀ ਪਹੁੰਚ ਨਹੀਂ। ਹਜ਼ੂਰ ਕਹਿ ਰਹੇ ਨੇ ਨਿਰਮਲਾ, ਗੁਰੂ ਬਿਲਕੁਲ ਪਵਿੱਤਰ ਨੇ, ਗੁਰ ਜੇਵੜ ਅਵਰ ਨਾ ਕੋਹੇ, ਆਪਣੀ ਜ਼ਿੰਦਗੀ ਵਿੱਚ ਗੁਰੂ ਤੋਂ ਵੱਡਾ ਹੋਰ ਕਿਸੇ ਨੂੰ ਨਾ ਜਾਣੀ। ਗੁਰਮੁਖੋ ਭਰੋਸਾ ਕਰੋ, ਮੈਂ ਜਿਹੜੀ ਬੇਨਤੀ ਵਾਰ ਵਾਰ ਕਰਨਾ ਪਿਆ, ਭਟਕਣਾ ਛੱਡੋ। ਆ ਦੇਹ ਧਾਰੀ ਡੇਰਿਆਂ ਦੇ ਪਿੱਛੇ ਭਟਕ ਕੇ, ਫਿਰ ਮੇਰੀ ਬੇਨਤੀ ਸਮਝੋ, ਜਿਹੜੇ ਗੁਰੂ ਦਾ ਸ਼ਰੀਕਾ ਕਰਦੇ ਨੇ, ਅਤੇ ਜੇ ਕੋਈ ਕਮਾਈ ਵਾਲਾ ਕਿਸੇ ਥਾਂ 'ਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੋੜਦਾ ਪਿਆ, ਉਸ ਤੋਂ ਹੇਠ ਨਾ ਕਰੋ, ਗੁਣ ਗ੍ਰਹਿਣ ਕਰਨ ਦੀ ਯਤਨ ਕਰੋ। ਪਰ ਜਿਹੜੀ ਥਾਂ ਗੁਰੂ ਨੂੰ ਦੇਣੀ ਹੈ, ਉਹ ਕਦੀ ਕਿਸੇ ਨੂੰ ਨਾ ਦਿਆ ਜੇ। ਫਿਰ ਮੈਂ ਬੇਨਤੀ ਕਰਾਂ, ਘਰ ਵਿੱਚ ਸਹੁਰੇ ਦੀ ਥਾਂ ਆਪਣੀ ਹੈ, ਦੇਵਰ ਦੀ ਥਾਂ ਆਪਣੀ ਹੈ, ਜੇਠ ਦੀ ਥਾਂ ਆਪਣੀ ਹੈ, ਪਰ ਜਿਹੜੀ ਥਾਂ ਖਸਮ ਦੀ ਹੈ ਨਾ, ਉਹ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਇਸ ਦੁਨੀਆਂ ਵਿੱਚ ਅਨੇਕਾਂ ਪਰਮਾਰਥ ਦੀ ਗੱਲ ਕਰਦੇ ਨੇ, ਪਰ ਸਿੱਖਾਂ ਜਿਹੜੀ ਥਾਂ ਗੁਰੂ ਨਾਨਕ ਖਸਮ ਨੂੰ ਦਿੱਤੀ ਹੈ, ਥਾਂ ਕਿਸੇ ਹੋਰ ਨੂੰ ਨਾ ਦੇਈਂ। ਗੁਰੂ ਜਿੱਡਾ ਕੋਈ ਨਹੀਂ, ਗੁਰ ਅਗੋਚਰ ਨਿਰਮਲਾ, ਗੁਰ ਜੇਵੜ ਅਵਰ ਨਾ ਕੋਏ, ਗੁਰੂ ਵਰਗਾ ਹੋਰ ਕੋਈ ਨਹੀਂ। ਸੱਚੇ ਪਾਤਸ਼ਾਹ ਬਖਸ਼ਿਸ਼ ਪਿਆ ਕਰਦੇ ਨੇ, ਗੁਰ ਕਰਤਾ, ਕਿੰਨੇ ਉੱਚੇ ਉੱਚੇ ਸ਼ਬਦ ਮੇਰੇ ਗੁਰੂ ਲਈ, ਸਾਰੇ ਭਰਮ ਕੱਢ ਦਿੱਤੇ। ਗੁਰ ਕਰਤਾ, ਗੁਰ ਕਰਨਹਾਰ, ਗੁਰੂ ਸਭ ਕੁਝ ਕਰਨ ਵਾਲੇ ਨੇ, ਕਰਤੇ ਨੇ ਬਣਾਉਣ ਵਾਲੇ ਨੇ, ਕਰਨਹਾਰ ਸਭ ਕੁਝ ਕਰਨ ਵਾਲੇ ਨੇ। ਗੁਰਮੁਖ ਸੱਚੀ ਸੋਏ, ਜੇ ਗੁਰੂ ਮੁਖ ਦਰ ਤੇ ਗੁਰੂ ਦੇ ਸਨਮੁਖ ਹੋ ਜਾਏਗਾ ਨਾ, ਫਿਰ ਤੇਰੀ ਇੰਨੀ ਸੱਚੀ ਸ਼ੋਭਾ ਹੋਵੇਗੀ ਨਾ, ਜਿੱਡਾ ਵੱਡਾ ਗੁਰੂ ਏਡੀ ਵੱਡੀ ਤੇਰੀ ਸ਼ੋਭਾ ਹੋਵੇਗੀ। ਹਜ਼ੂਰ ਕਹਿ ਰਹੇ ਨੇ ਗੁਰ ਕਰਤਾ, ਗੁਰ ਕਰਨਹਾਰ, ਗੁਰਮੁਖ ਸੱਚੀ ਜੋਏ, ਗੁਰ ਤੇ ਬਾਹਰ ਕਿਛ ਨਹੀਂ, ਕੋਈ ਚੀਜ਼ ਨਹੀਂ ਜਿਹੜੀ ਤੇਰੇ ਗੁਰੂ ਤੋਂ ਬਾਹਰ ਹੋਵੇ, ਹਰ ਚੀਜ਼ ਤੇਰੇ ਗੁਰੂ ਦੇ ਅਧੀਨ ਹੈ। ਅਤੇ ਦੇਖੋ, ਜਿਨ੍ਹਾਂ ਗੁਰੂ ਕੋਲੋਂ ਕੁਛ ਮਾਣਿਆ, ਬਾਬੇ ਲਹਿਣੇ ਨੇ ਦੇਖ ਕੇ ਕਹਿ ਦਿੱਤਾ ਸੀ, ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ, ਕੀਰਤਨ ਕੀਤਾ, ਅਤੇ ਜਿਸ ਦਿਨ ਗੁਰੂ ਸਾਹਿਬ ਜੀ ਕੀਰਤਨ ਸੁਣਨ ਤੋਂ ਬਾਅਦ ਸਮਾਧਿਸਥ ਨੇ, ਅੰਦਰ ਦੇ ਰਸ ਵਿੱਚ, ਆਪੇ ਦੇ ਰਸ ਵਿੱਚ ਨੇ, ਕੋਲ ਬੈਠਾ ਰਿਹਾ, ਗੁਰੂ ਜੀ ਦੇ ਲਈ ਉਹਨੇ ਇੱਕ ਸ਼ਬਦ ਕਿਹਾ। ਹਜ਼ੂਰ ਦੇ ਨੇਤਰ ਖੁੱਲ੍ਹੇ, ਅੱਖਾਂ ਵਿੱਚ, ਨੇਤਰਾਂ ਵਿੱਚ ਸਰੂਰ ਸੀ। ਮਰਦਾਨਾ ਕਹਿੰਦਾ, ਬਾਬਾ ਅੱਜ ਬਹੁਤ ਕੁਛ ਪਾਇਆ। ਕੀ ਪਾਇਆ ਮਰਦਾਨਿਆ? ਕਹਿਣ ਲੱਗੇ ਮੈਂ ਦੇਖਿਆ ਅੱਜ ਤੁਹਾਨੂੰ। ਕਹਿੰਦੇ ਨੇ ਦੇਖਦਾ ਤਾਂ ਤੂੰ ਰੋਜ਼ ਹੀ ਖੈਂ। ਕਹਿੰਦਾ ਅੱਜ ਤੁਸੀਂ ਰੱਬ ਨੂੰ ਦੇਖਦੇ ਰਹੇ, ਅਸੀਂ ਤੁਹਾਨੂੰ ਦੇਖਦੇ ਰਹੇ, ਸਾਡੀ ਗੱਲ ਵੀ ਬਣ ਗਈ। ਤਿੰਨ ਗੱਲਾਂ ਕਹੀਆਂ, ਗੁਰੂ ਕੀ ਹੈ, ਗੁਰੂ ਤੋਂ ਬਾਹਰ ਕੁਛ ਨਹੀਂ। ਉਹ ਸ਼ਬਦ ਕਈ ਵਾਰੀ ਮੈਂ ਦੁਹਰਾਏ ਨੇ। ਕਹਿੰਦਾ ਬਾਬਾ ਤੈਂ ਖੁਦਾਏ ਪਾਇਆ ਹੈ, ਤੈਂ ਖੁਦਾਏ ਦੇਖਿਆ ਹੈ, ਤੇਰਾ ਕਿਹਾ ਹੋਇਆ ਖੁਦਾਏ ਮੰਨਦਾ ਹੈ, ਗੁਰ ਤੇ ਬਾਹਰ ਕਿਛ ਨਹੀਂ। ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੇਰਾ ਕਿਹਾ ਹੋਇਆ ਖੁਦਾਏ ਮੰਨਦਾ, ਤੂੰ ਕੀ ਚਾਹੁੰਦਾ ਮਰਦਾਨਿਆ। ਕਹਿੰਦਾ ਬਾਬਾ ਅਸਾਨੂੰ ਵਿਛੋੜੀ ਨਾ ਹੀ ਆਪਣੇ ਨਾਲੋਂ, ਨਾ ਇੱਥੇ ਅਤੇ ਨਾ ਉੱਥੇ, ਮੈਨੂੰ ਨਾ ਵਿਛੋੜੀ, ਤੇਰੀ ਬੜੀ ਵੱਡੀ ਪਹੁੰਚ ਏ ਅਤੇ ਪਹੁੰਚਾ ਵਾਲਿਆ, ਮੈਨੂੰ ਨਾ ਵਿਛੋੜੀ, ਤੇਰੇ ਤੋਂ ਬਾਹਰ ਕੁਛ ਨਹੀਂ, ਗੁਰੂ ਤੋਂ ਬਾਹਰ ਕੁਛ ਨਹੀਂ। ਗੁਰੂ ਕੋਲ ਤਾਂ ਇੰਨੀ ਸਮਰੱਥਾ ਹੈ ਕਿ ਸੂਕੇ ਖਰੇ ਕੀਏ ਖਿਨ ਮਾਹੇ, ਗੁਰ ਤੇ ਬਾਹਰ ਕਿਛ ਨਹੀਂ। ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਏ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ। ਕਹਿਣ ਲੱਗੇ ਇੰਨੀ ਗੁਰੂ ਕੋਲ ਸਮਰੱਥਾ ਹੈ, ਜੇ ਗੁਰੂ ਰਹਿਮਤ ਕਰਨ 'ਤੇ ਆਵੇ, ਦੁੱਖ ਨਾ ਠੇ, ਸੁੱਖ ਆਏ ਸਮਾਏ, ਢੀਲ ਨਾ ਭਰੀ, ਗੁਰ ਤੇ ਬਾਹਰ ਕਿਛ ਨਹੀਂ। ਦੁੱਖ ਨਾ ਠੇ, ਸੁੱਖ ਆਏ ਸਮਾਏ, ਢੀਲ ਨਾ ਭਰੀ, ਜਾਂ ਗੁਰ ਫੁਰਮਾਏ। ਗੁਰੂ ਤਾਂ ਫੁਰਮਾਣ ਕਰਦੇ ਨੇ, ਗੁਰ ਅਗੋਚਰ ਹੈ, ਗੁਰ ਤੇ ਬਾਹਰ ਕਿਛ ਨਹੀਂ। ਅਗਲਾ ਬਚਨ, ਗੁਰ ਕੀਤਾ ਲੋੜੇ ਸੋ ਹੋਏ, ਗੁਰ ਕੀਤਾ ਲੋੜੇ, ਜੋ ਗੁਰੂ ਜੀ ਚਾਹੁੰਦੇ ਨੇ ਹੋ ਜਾਏ ਸੋ ਹੋਏ। ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ, ਜੇ ਗੁਰੂ ਜੀ ਕਹਿ ਦੇਣਾ ਪਰਮਾਤਮਾ ਇਹ ਕੰਮ ਕਰਨਾ, ਸਵਾਲ ਹੀ ਨਹੀਂ ਪੈਦਾ ਹੁੰਦਾ ਸਿੱਖ ਦਾ ਕੰਮ ਨਾ ਹੋਵੇ। ਤਾਂ ਹੀ ਬਾਣੀ ਵਿੱਚ ਕਿਹਾ ਨਾ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਹੁਣ ਅਗਲੀ ਤੁੱਕ ਵੱਲ ਧਿਆਨ ਦਿਆ, ਜੇ ਹਰ ਪੈ ਕੌਣ ਆਖੇਗਾ। ਕਹਿਣ ਲੱਗੇ ਸਾਨੂੰ ਤਾਂ ਹਾਰੀ ਤੱਕ ਪਹੁੰਚਣੀ। ਕਹਿਣ ਲੱਗੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਗੁਰ ਤੇ ਬਾਹਰ ਕਿਛ ਨਹੀਂ। ਢੀਲ ਨਾ ਫਰੀ, ਦੁੱਖ ਨਾ ਠੇ, ਸੁੱਖ ਆਏ ਸਮਾਏ, ਢੀਲ ਨਾ ਪਰੀ, ਜਾਂ ਗੁਰ ਫੁਰਮਾਏ। ਸਤਿਗੁਰੂ ਹੋਏ ਦਿਆਲ, ਗੁਰ ਤੇ ਬਾਹਰ ਕਿਛ ਨਹੀਂ। ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਪੂਰੀ ਸ਼ਰਧਾ ਹੋ ਜਾਏਗੀ। ਸਤਿਗੁਰੂ ਹੋਏ ਦਿਆਲ ਨਾ ਕਭੂ ਝੂਰੀਐ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਗੁਰ ਤੇ ਬਾਹਰ ਕਿਛ ਨਹੀਂ। ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲ ਤਾਂ ਸਦਗੀ ਸੁੱਖ ਦੇਹਾਂ, ਸਤਿਗੁਰੂ ਹੋਏ ਦਿਆਲ ਤਾਂ ਨਵਨਿਧ ਪਾਈਐ, ਗੁਰ ਤੇ ਬਾਹਰ ਕਿਛ ਨਹੀਂ। ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਐ, ਬਾਹਰ ਕਿਛ ਨਹੀਂ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕਿ ਕੋਈ ਨਾ ਮੇਟੈ ਦਾਤ, ਕੋਈ ਨਾ ਮੇਟੈ ਦਾਤ, ਗੁਰ ਤੇ ਬਾਹਰ ਕਿਛ ਨਹੀਂ। ਗੁਰੂ ਦੀ ਦਾਤ ਨੂੰ ਕੋਈ ਨਹੀਂ ਮੇਟ ਸਕਦਾ, ਕਿਸੇ ਦੀ ਕੀ ਸਮਰੱਥਾ। ਪਰਮਾਤਮਾ ਵੀ ਗੁਰੂ ਦੀ ਮੰਨਦਾ ਹੈ, ਗੁਰ ਤੇ ਬਾਹਰ ਕਿਛ ਨਹੀਂ। ਗੁਰ ਕੀਤਾ ਲੋੜੇ ਸੋ ਹੋਏ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰ ਤੀਰਥ, ਮੇਰਾ ਗੁਰੂ ਤੀਰਥ ਹੈ। ਕੱਲ੍ਹ ਵੀ ਵੈਸੇ ਸਬਜੈਕਟ ਗੁਰੂ ਦੇ ਚੱਲਣਾ, ਸ਼ਬਦ ਅਗਲਾ ਜਿਹੜਾ ਹੋਣਾ। ਗੁਰੂ ਪਵਿੱਤਰ ਕਰਦੇ ਨੇ, ਅਤੇ ਗੁਰੂ ਤਾਂ ਉਹ ਤੀਰਥ ਹੈ ਜਿਹਦੇ ਵਿੱਚ ਬਗਲੇ ਹੰਸ ਬਣ ਜਾਂਦੇ ਨੇ, ਪਸ਼ੂ ਪ੍ਰੇਤ ਸੰਤ ਬਣ ਜਾਂਦੇ ਨੇ। ਗੁਰ ਤੀਰਥ ਦਰਿਆਓ ਹੈ, ਪਸ਼ੂ ਪ੍ਰੇਤ ਕਰੇ ਪਰਬੀਣਾ, ਹਜ਼ੂਰ ਕਿਰਪਾ ਕਰਦੇ ਪੈਣ। ਗੁਰ ਤੀਰਥ ਗੁਰ ਪਾਰ ਜਾਤ, ਆ ਸਵਰਗਾਂ ਦੇ ਪਾਰ ਜਾਤ ਮੰਗਣਾ ਪਿਆ, ਗੁਰੂ ਪਾਰ ਜਾਤ ਹੀ ਇਹਦੇ ਤੋਂ ਕਾਮਨਾ ਪੂਰੀਆਂ ਹੋਣਗੀਆਂ। ਗੁਰ ਮਨਸਾ ਪੂਰਨ ਹਾਰ, ਗੁਰੂ ਮਨ ਦੀਆਂ ਇੱਛਾਵਾਂ ਪੂਰੀਆਂ ਕਰਨਗੇ। ਗੁਰ ਦਾਤਾ, ਗੁਰੂ ਮੰਗਤਾ ਨਹੀਂ ਹੈਗਾ। ਆਪਾਂ ਡਰਨੇ ਹਾਂ ਨਾ, ਜੇ ਗੁਰੂ ਜੀ ਕੋਲ ਗਏ ਕੁਛ ਮੰਗ ਨਾ ਲੈਣ, ਕੁਛ ਨਹੀਂ ਮੰਗਦੇ, ਦੇਣਗੇ। ਗੁਰੂ ਤਾਂ ਬੱਦਲ ਹੈ, ਬੱਦਲ ਕੀ ਮੰਗੇਗਾ, ਕੀ ਦੇ ਸਕਣਾ ਤੂੰ ਬੱਦਲ ਨੂੰ। ਪਾਣੀ ਦੀਆਂ ਬਾਲਟੀਆਂ ਸਮਾਨ ਨੂੰ ਸੱਟੇ, ਤੇਰੇ ਸੱਟਣ ਨਾਲ ਬੱਦਲ ਨਹੀਂ ਬਣਨੇ। ਗੁਰੂ ਬੱਦਲ ਉਹਨੇ ਸੁਧਾ ਦੇਣਾ ਹੀ ਦੇਣਾ। ਸੂਰਜ ਨੂੰ ਕੀ ਤੂੰ ਦੇ ਸਕਣਾ, ਸੂਰਜ ਤੈਨੂੰ ਦਏਗਾ। ਗੁਰੂ ਦਾਤਾ ਹੈ, ਗੁਰੂ ਜਿਹੜਾ ਗੁਰੂ ਮੰਗਤਾ ਨਾ, ਮੰਗਣ ਤੁਰ ਪੈਂਦਾ। ਚੇਤੇ ਰੱਖਿਓ, ਰੱਬ ਕਰੇ ਕਿਸੇ ਅੱਗੇ ਤਲੀ ਅੱਡਣ, ਕਿਸੇ ਅੱਗੇ ਕੋਈ ਤਲੀ ਨਾ ਅੱਡੇ, ਰੱਬ ਸਾਰਿਆਂ ਨੂੰ ਘਰੋਂ ਹੀ ਦਏ। ਕਿਸੇ ਦਾ ਮੁਥਾਜ ਨਾ ਕੋਈ ਬਣਾਏ। ਗੁਰੂ ਤਾਂ ਫਿਰ ਏਡਾ ਵੱਡਾ ਦਾਤਾ ਹੈ ਕਿ ਇੱਕ ਨਦਰ ਕਰੇ ਨਾ ਰੋਲਦੇ ਕੀੜਿਆਂ ਨੂੰ ਪਾਤਸ਼ਾਹੀਆਂ ਦੇ ਦਿੰਦਾ। ਮੈਂ ਟਿਊਕ ਮਾਤਰ ਸਾਖੀਆਂ ਕਹੀ ਜਾਂਦਾ ਵਿਸਤਾਰ 'ਚ ਨਹੀਂ, ਅਤੇ ਕਈ ਵਾਰੀ ਆਪਾਂ ਕਹਾਂਗੇ ਵੀ ਸ਼ਬਦ ਵੀ ਸਾਖੀ ਕਿਉਂ, ਕਿਉਂਕਿ ਇਤਿਹਾਸ ਨੂੰ ਜੀਵਤ ਰੱਖੀਏ। ਬਾਬਾ ਬਕਾਲਾ ਸਾਹਿਬ ਦੇ ਨੇੜੇ ਬੁਤਾਲਾ ਪਿੰਡ ਹੈ ਨਾ, ਇੱਥੋਂ ਦੇ ਭਾਈ ਪੱਲਾ ਸੀ ਜਿਹਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਗਏ, ਅਤੇ ਵਿਚਾਰਾ ਵੱਟ 'ਤੇ ਬੈਠਾ, ਪਿਓ ਦੀ ਮੌਤ ਹੋ ਚੁੱਕੀ ਸੀ, ਵੱਟ 'ਤੇ ਬੈਠਾ ਖੇਤ ਦੀ 'ਤੇ, ਅਤੇ ਗੁਰੂ ਸਾਹਿਬ ਨੇ ਕਿਹਾ ਇਸ ਪਿੰਡ ਦਾ ਚੌਧਰੀ ਕਿਹੜਾ, ਸਭ ਤੋਂ ਗਰੀਬ ਸੀ। ਕਿਸੇ ਨੇ ਮਜ਼ਾਕ ਨਾਲ ਕਹਿ ਦਿੱਤਾ ਆਹ ਹੀ ਚੌਧਰੀ ਜਿਹੜਾ ਵੱਟ 'ਤੇ ਬੈਠਾ ਸ਼ੁਗਲ ਕੀਤਾ। ਸੱਚੇ ਪਾਤਸ਼ਾਹ ਨੇ ਕਿਹਾ ਇਹ ਹੀ ਚੌਧਰੀ ਬਣਨਗੇ। ਗੁਰੂ ਸਮਰੱਥ ਹੈ, ਗੁਰੂ ਮੰਗਤਾ ਨਹੀਂ, ਅਤੇ ਜਿਹੜੇ ਗੁਰੂ ਮੰਗਤੇ ਬਣ ਜਾਣ ਉਹਨਾਂ ਸਿੱਖਾਂ ਦੀ ਝੋਲੀ 'ਚ ਕੀ ਪਾਉਣਾ ਹੈ। ਗੁਰਦਾਤਾ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਨਾਮ ਦੇ, ਗੁਰੂ ਫਿਰ ਦਾਤਾ ਇਕੱਲਾ ਧਨ ਨਹੀਂ ਨਾਮ ਦਿੰਦੇ ਨੇ, ਅਤੇ ਦਿੰਦੇ ਉੱਧਰ ਨੇ ਜਦੋਂ ਵਹਿੰਦੇ ਨੇ। ਹੁਣ ਸਿੱਖ ਦਾ ਭਾਂਡਾ ਬਣ ਗਿਆ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਬੇਕਾਰ ਧਿਆਤ ਹੈ। ਫਿਰ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ, ਗੁਰੂ ਜੀ ਦੇ ਨਾਮ ਦੀ ਦਾਤ ਨਾਲ ਪੂਰਾ ਸੰਸਾਰ ਉਧਰਦਾ। ਗੁਰ ਸਮਰੱਥ, ਗੁਰੂ ਫਿਰ ਸਮਰੱਥ ਕਹਿ ਦਿੱਤਾ। ਗੁਰ ਨਿਰੰਕਾਰ, ਗੁਰੂ ਮੇਰਾ ਪਰਮਾਤਮਾ ਹੈ, ਗੁਰੂ ਮੇਰਾ ਰੱਬ ਹੈ। ਅਤੇ ਪਿਆਰਿਓ ਇੰਨੀ ਸ਼ਰਧਾ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸੱਤ ਸੰਗੀ ਪੁਰਸ਼ ਵਿੱਚ ਤਿੰਨ ਗੱਲਾਂ ਚਾਹੀਦੀਆਂ ਨੇ, ਸ਼ਰਧਾ, ਨਿਰਮਾਣਤਾ ਅਤੇ ਚਿੱਤ ਦੀ ਇਕਾਗਰਤਾ। ਇੰਨੀ ਵੱਡੀ ਸ਼ਰਧਾ ਰੱਖ, ਤੂੰ ਕਹਿ ਦੇ ਮੇਰਾ ਗੁਰੂ ਗ੍ਰੰਥ ਸਾਹਿਬ ਰੱਬ ਹੈ, ਕੀ ਕਹਿ ਦੇਣਗੇ ਲੋਕ ਤੈਨੂੰ। ਕਹਿ ਦੇ ਗੁਰੂ ਨਾਨਕ ਮੇਰਾ ਨਿਰੰਕਾਰ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਪਏ ਨੇ। ਅਤੇ ਅਸੀਂ ਮੋਹਰਾਂ ਲਵਾਉਣ ਤੁਰ ਪਏ ਨੇ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ 'ਤੇ ਸ਼ਰਧਾ ਹੀ ਕੋਈ ਨਹੀਂ ਹੁੰਦੀ। ਵੀ ਤੁਸੀਂ ਦੱਸੋ ਗੁਰੂ ਬਾਰੇ ਕੀ ਖਿਆਲ ਹੈ। ਮੇਰਾ ਖਿਆਲ ਹੈ ਮੈਂ ਆਪਣੇ ਸਾਈਂ ਨੂੰ ਕਿਵੇਂ ਰਿਝਾਉਣਾ, ਮੈਂ ਕਿਸੇ ਦੇ ਖਿਆਲ ਤੋਂ ਕੀ ਲੈਣਾ ਹੈ। ਹਜ਼ੂਰ ਕਹਿੰਦੇ ਨੇ ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗੰਮ ਅਪਾਰ, ਉੱਚਾ ਅਪਹੁੰਚ ਹੈ ਅਪਾਰ ਹੈ। ਸਾਹਿਬ ਕਹਿਣ ਲੱਗੇ ਗੁਰ ਕੀ ਮਹਿਮਾ ਅਗੰਮ ਹੈ, ਜਿਹੜੀ ਉੱਤੇ ਕਹਿ ਦਿੱਤੀ ਇਹ ਵੀ ਪੂਰੀ ਨਹੀਂ। ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰੇ ਗੁਰੂ ਦੀ ਮਹਿਮਾ ਅਗੰਮ, ਜਿਹਨੂੰ ਕੋਈ ਕਹਿ ਨਹੀਂ ਸਕਦਾ। ਕਿਆ ਕਥੇ ਕਥਨਹਾਰ, ਕਥਾ ਕਰਨ ਵਾਲਿਆ ਕਿੰਨਾ ਕੁ ਕਥ ਲਏਗਾ, ਉਹ ਤਾਂ ਅਗੰਮ ਹੈ, ਉਹਦੀ ਨਹੀਂ ਕਥਾ ਹੋ ਸਕਦੀ, ਉਹ ਵੱਡਾ ਇਤਨਾ ਹੈ। ਕਹਿਣ ਲੱਗੇ ਹੁਣ ਇੱਕ ਗੱਲ ਹੋਰ ਚੇਤੇ ਰੱਖੀ, ਕਿਸੇ ਚੀਜ਼ ਦੀ ਲੋੜ ਪਏ ਗੁਰੂ ਪਿਤਾ ਕੋਲ ਆਈ, ਕਿਸੇ ਦੂਜੇ ਦੇ ਬੂਹੇ 'ਤੇ ਨਾ ਜਾਈ। ਕਿਉਂ? ਕਹਿਣ ਲੱਗੇ ਜਿੱਤੜੇ ਫਲ ਮਨ ਬਾਂਛੀਆਂ ਹੈ, ਜਿੱਤੜੇ ਜਿੰਨੇ ਤੈਨੂੰ ਫਲ ਚਾਹੀਦੇ ਨੇ, ਪੁੱਤਰ ਚਾਹੀਦਾ, ਧਨ ਚਾਹੀਦਾ, ਪਦਾਰਥ ਚਾਹੀਦੇ ਨੇ, ਪਦਵੀ ਚਾਹੀਦੀ ਹੈ, ਜੋ ਕੁਝ ਤੈਨੂੰ ਚਾਹੀਦਾ ਤੂੰ ਆਈ। ਪਰ ਇੱਕ ਗੱਲ ਚੇਤੇ ਰੱਖੀ, ਲਾਲਚੀ ਬਣ ਕੇ ਨਾ ਆਈ, ਭਰੋਸੇ ਨਾਲ ਆਈ। ਲਾਲਚੀ ਦਾ ਅਰਥ ਹੁੰਦਾ ਜਿੱਥੋਂ ਮਿਲਿਆ, ਜਿੱਥੇ ਉਹ ਸਿਆਣੇ ਕਹਿੰਦੇ ਨੇ ਜਿੱਥੇ ਦੇਖੀ ਚੌਪੜੀ ਉੱਥੇ ਮਾਰੀ ਚੌਂਕੜੀ। ਇਸ ਤਰ੍ਹਾਂ ਨਾ ਕਰੀ, ਬਸ ਤੋ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ। ਆ ਚਾਰ ਗੱਲਾਂ ਚੇਤੇ ਰੱਖੀ, ਭਰੋਸੇ ਨਾਲ ਆਇਆ, ਸ਼ਰਨ ਵਿੱਚ ਆਇਆ, ਅਤੇ ਕਿਰਪਾ ਤੇਰੀ ਨਾਲ। ਤੋ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਤੂੰ ਕਿਰਪਾ ਕਰ ਹੁਣ ਮੇਰੇ 'ਤੇ। ਜਿੱਤੜੇ ਫਲ ਮਨ ਬਾਂਛੀਆਂ, ਤਿੱਤੜੇ ਸਤਿਗੁਰ ਪਾਸ। ਹੁਣ ਇੱਥੇ ਮੇਰੀ ਥੋੜ੍ਹੀ ਜਿਹੀ ਬੇਨਤੀ ਸਮਝਿਓ, ਕੱਲ੍ਹ ਦਾ ਮੈਂ ਇਸ ਤੁਕ 'ਤੇ ਬੜਾ ਮੈਨੂੰ ਪਰੇਸ਼ਾਨ ਨਹੀਂ ਮੈਂ ਕਹਿ ਸਕਦਾ, ਮੇਰੇ ਮਨ 'ਚ ਵਾਰ ਵਾਰ ਹੁੰਦਾ ਸੀ ਇਹ ਜਿਹੜੇ ਅਰਥ ਹੁੰਦੇ ਪਏ ਨੇ ਠੀਕ ਨਹੀਂ, ਅਤੇ ਜਿਹੜੇ ਹੁਣ ਹੋਣੇ ਨੇ ਠੀਕ ਇਹ ਵੀ ਨਹੀਂ। ਜਿੱਤੜੇ ਫਲ ਮਨ ਬਾਂਛੀਆਂ, ਤਿੱਤੜੇ ਸਤਿਗੁਰ ਪਾਸ। ਤਿੱਤੜੇ ਦਾ ਅਖਰੀ ਅਰਥ ਉਹਨੇ, ਪਰ ਇਹ ਗੱਲ ਚੇਤੇ ਰੱਖਿਓ, ਜਿੱਤੜੇ ਫਲ ਮਨ ਬਾਂਛੀਆਂ, ਤੇਰੇ ਮੰਗਣ ਦੀ ਲਿਮਿਟ ਹੋ ਸਕਦੀ ਹੈ, ਤੈਨੂੰ ਉਹਨੇ ਮਿਲਣਗੇ, ਪਰ ਚੇਤੇ ਰੱਖੇ ਫਲ ਉਹਦੇ ਕੋਲ ਹੋਰ ਵੀ ਬਹੁਤ ਜ਼ਿਆਦਾ ਨੇ। ਇਹਦਾ ਅਰਥ ਇਹ ਨਹੀਂ ਕਿ ਜਿੰਨੇ ਕੁ ਮੈਂ ਮੰਗੇ ਗੁਰੂ ਕੋਲ ਇੰਨੇ ਨੇ। ਹੁਣ ਮੈਨੂੰ ਲੋਟੇ ਪਾਣੀ ਦੀ ਲੋੜ ਸੀ ਖੂਹ 'ਚੋਂ, ਅਤੇ ਮੈਂ ਕਹਾਂ ਜੀ ਖੂਹ ਦੇ ਵਿੱਚ ਇੱਕ ਲੋਟਾ ਹੀ ਸੀ ਪਾਣੀ ਦਾ, ਨਹੀਂ, ਮੇਰੀ ਲੋੜ ਇੱਕ ਗੜਵਾ ਸੀ, ਸਮੁੰਦਰ ਤਾਂ ਥਾਹ ਹੈ। ਤਿੱਤੜੇ ਦਾ ਅਖਰੀ ਅਰਥ ਜਿੱਤੜੇ ਮੇਰੇ ਮਨ ਨੇ ਕਹਿ, ਪਰ ਤਿੱਤੜੇ ਦਾ ਅਰਥ ਇਹ ਨਾ ਕਰਿਓ ਜਿੰਨੇ ਮੈਂ ਮੰਗੇ ਬਸ ਇੰਨੇ ਕੁ ਨੇ। ਬੇਨਤੀ ਮੇਰੀ ਸਮਝ ਗਏ ਨਾ? ਜਿੱਤੜੇ ਫਲ ਮਨ ਬਾਂਛੀਆਂ, ਤੇਰੇ ਮਨ ਵੀ ਜਿਹੜੇ ਨੇ ਉਹਨੇ ਤੈਨੂੰ ਮਿਲਣਗੇ, ਪਰ ਉਸ ਤੋਂ ਅੱਗੇ ਵੀ ਬਹੁਤ ਕੁਝ ਹੈ। ਜਿੱਤੜੇ ਫਲ ਮਨ ਬਾਂਚੀਐ ਤਿੱਤੜੇ ਸਤਿਗੁਰ ਪਾਸ। ਭਾਈ ਸਾਹਿਬ, ਭਾਈ ਗੁਰਦਾਸ ਨੂੰ ਕਿਸੇ ਪੁੱਛਿਆ ਸੀ ਕਿ ਪਾਰਸ ਕਿਤੋਂ ਮਿਲ ਸਕਦਾ, ਪਾਰ ਜਾਤ ਕਿਤੋਂ ਮਿਲ ਸਕਦਾ, ਕਾਮ ਧੇਨ ਗਊ ਕਿੱਥੋਂ ਮਿਲੇਗੀ। ਅਤੇ ਭਾਈ ਸਾਹਿਬ ਨੇ ਨੀ ਸ਼ਰਧਾ ਵਿੱਚ ਭਿੱਜ ਕੇ ਕਿਹਾ, ਕਹਿਣ ਲੱਗੇ, ਸਤਿਗੁਰ ਸੱਚਾ ਪਾਤਸ਼ਾਹ ਤਿਰ ਭਵਨ ਜਗ ਤਿਸ ਦਾ ਵਣਜਾਰਾ। ਤਿੰਨੇ ਭਵਨਾਂ ਦੇ ਲੋਕ ਮੇਰੇ ਗੁਰੂ ਨਾਨਕ ਦੇ ਵਪਾਰੀ ਨੇ। ਜਿਤੜੇ ਫਲ ਮਨ ਬਾਂਛੀਆਂ, ਇੱਕ ਪਾਰ ਜਾਤ ਨੂੰ ਪੂਜਣ ਵਾਲਿਆ ਸੰਗਤ ਵਿੱਚ ਆ, ਗੁਰੂ ਨਾਨਕ ਦੇ ਘਰ ਵਿੱਚ ਪਾਰ ਜਾਤ ਦੇ ਬਾਗ ਨੇ। ਇੱਕ ਕਾਮ ਧੇਨ ਨੂੰ ਮੰਨਣ ਵਾਲਿਆ, ਇੱਥੇ ਕਾਮ ਧੇਨ ਗਊਆਂ ਦੇ ਵੱਗ ਨੇ। ਇੱਕ ਪਾਰਸ ਨੂੰ ਪੂਜਣ ਵਾਲਿਆ, ਇੱਥੇ ਪਾਰਸ ਦੇ ਪਹਾੜ ਨੇ। ਤੂੰ ਸ਼ਬਦ ਨਾਲ ਜੁੜ ਤਾਂ ਸਹੀ, ਸਤਿਗੁਰ ਸੱਚਾ ਪਾਤਸ਼ਾਹ ਤਰ ਭਵਨ ਜਗ ਤਿਸ ਦਾ ਵਣਜਾਰਾ। ਰਤਨ ਪਦਾਰਥ ਬੇਸ਼ੁਮਾਰ ਬੇਸ਼ੁਮਾਰ ਨੇ, ਪਰ ਤਿੱਤੜੇ ਜਿੰਨੇ ਤੈਨੂੰ ਨੇ ਉਹਨੇ ਉਹਨੇ ਚੁੱਕ ਲਈ। ਰਤਨ ਪਦਾਰਥ ਬੇਸ਼ੁਮਾਰ ਭਾਉ ਭਗਤ ਲਖ ਭਰੇ ਭੰਡਾਰਾਂ, ਪਾਰ ਜਾਤ ਲਖ ਬਾਗ ਵਿੱਚ ਕਾਮ ਧੇਨ ਦੇ ਵੱਗ ਹਜ਼ਾਰਾਂ। ਲਖਮੀਆਂ ਲੱਖ ਗੋਲੀਆਂ ਪਾਰਸ ਦੇ ਪਰਬਤ ਅਪਾਰਾਂ, ਲੱਖ ਅੰਮ੍ਰਿਤ ਲਖ ਇੰਦਰ ਲੈ ਹੋਏ ਸੱਕੇ ਛਿੜਕਣ ਦਰਬਾਰਾਂ। ਇੱਕ ਇੰਦਰ ਨੂੰ ਪੂਜਣਾ, ਇੱਥੇ ਲੱਖਾਂ ਇੰਦਰ ਮਾਸ਼ਕੀ ਬਣ ਕੇ ਬਾਬੇ ਦੇ ਦਰ 'ਤੇ ਅੰਮ੍ਰਿਤ ਦਾ ਛਿੜਕਾਓ ਪਿਆ ਕਰਦੇ। ਉਹ ਜਿਹਦਾ ਪਿਓ ਐਡਾ ਵੱਡਾ ਹੋਵੇ, ਫਿਰ ਵੀ ਉਹ ਟੂਣੇ ਕਰਾਉਣ ਵਾਲਿਆਂ ਕਿਤੇ ਕੋਈ ਧਾਗਾ ਬਣ ਕੇ ਤੁਰਿਆ ਫਿਰਦਾ। ਆਹ ਤੁਸੀਂ ਸਿੱਖਾਂ ਨੂੰ ਦੇਖੋ ਨਾ, ਬੀਬੀਆਂ ਨੂੰ, ਆਮ ਸਿੱਖਾਂ ਨੂੰ, ਕਿਸੇ ਨੇ ਲਾਲ ਧਾਗਾ ਬੰਨਿਆ, ਕਿਸੇ ਨੇ ਕਾਲਾ ਬੰਨਿਆ, ਕਿਸੇ ਨੇ ਗਲ 'ਚ ਪਾਇਆ, ਕਿਸੇ ਨੇ ਕੰਨ ਦੁਆਲੇ ਲਪੇਟਿਆ। ਐਡਾ ਵੱਡਾ ਪਿਓ ਅਤੇ ਪੁੱਤਰ ਲੋਕਾਂ ਦੇ ਦਰ 'ਤੇ ਮੰਗਣ ਪਏ। ਫਿਰ ਬੇਨਤੀ ਸਮਝਿਓ, ਜਿਹਦੇ ਦਰ ਤੋਂ ਨੌਕਰੀ ਕਰਕੇ ਕਿਸੇ ਲਿਆ ਹੋਵੇ, ਰਾਜਕੁਮਾਰ ਵਜ਼ੀਰਾਂ ਦੇ ਬੂਹੇ ਅੱਗੇ ਖਲੋ ਕੇ ਨੌਕਰਾਂ ਦੇ ਬੂਹੇ ਅੱਗੇ ਕਹਿ ਮੈਨੂੰ ਟੁਕੜਾ ਦੇ ਦਿਓ, ਇਹਦੇ ਵਿੱਚ ਰਾਜੇ ਦੀ ਤੁਖੀਨ ਹੋਵੇਗੀ। ਜਿਸ ਦਾ ਪਿਤਾ ਐਡਾ ਵੱਡਾ ਹੋਵੇ, ਬਾਬੁਲ ਮੇਰਾ ਵੱਡ ਸਮਰੱਥਾ, ਕਿੱਡਾ ਪਿਆਰਾ ਸ਼ਬਦ ਹੈ। ਬਾਬੁਲ ਅਰਥ ਉਦੋਂ ਵਰਤਨੇ ਅਸੀਂ ਜਦੋਂ ਧੀ ਵਿਆਹੀ ਜਾਂਦੀ ਹੈ ਨਾ, ਸਹੁਰੇ ਘਰ ਜਾਏ ਅਤੇ ਅੱਗੋਂ ਕੋਈ ਦਬਕਾ ਮਾਰ ਕੇ ਕਹੇ ਅਸੀਂ ਦੇਖਾਂਗੇ, ਉਹ ਕਹਿੰਦੀ ਚੇਤੇ ਰੱਖੀ ਮੇਰੇ ਬਾਬੁਲ ਕੋਲ ਜਿਹੜੀ ਤਾਕਤ ਹੈ, ਜੇ ਮੇਰੇ ਬਾਬੁਲ ਨੂੰ ਪਤਾ ਲੱਗ ਗਿਆ ਤੁਹਾਡੇ ਕਿਸੇ ਦੀ ਜ਼ਰੂਰਤ ਨਹੀਂ, ਮੇਰੇ ਪਿਓ ਸਾਹਮਣੇ ਕੋਈ ਖਲੋ ਸਕੇ। ਅਤੇ ਜਿਹਦਾ ਬਾਬੁਲ ਗੁਰੂ ਨਾਨਕ ਸਾਹਿਬ ਹੋਵੇ ਪਿਆਰੇ, ਉਹ ਕਿਉਂ ਕਿਸੇ ਦੇ ਦਰ 'ਤੇ ਭਟਕੇ। ਭਾਈ ਸਾਹਿਬ ਕਹਿੰਦੇ ਨੇ ਇੱਕ ਪਰਬਤ ਨਹੀਂ, ਇੱਕ ਪੱਥਰ ਨਹੀਂ। ਫਿਰ ਮੈਂ ਪੌੜੀ ਕਹਿ ਦਿਆਂ, ਆਪ ਜਾ ਕੇ ਪੜ੍ਹ ਲਿਓ ਅਤੇ ਇਹਨੂੰ ਚੇਤੇ ਰੱਖਿਓ, ਨਿਤਨੇਮ ਬਣਾ ਲਓ ਇਸ ਪੌੜੀ ਦਾ। ਸਤਿਗੁਰ ਸੱਚਾ ਪਾਤਸ਼ਾਹ ਤਿਰ ਭਵਨ ਜਗ ਤਿਸ ਦਾ ਵਣਜਾਰਾ। ਰਤਨ ਪਦਾਰਥ ਬੇਸ਼ੁਮਾਰ ਭਾਉ ਭਗਤ ਲਖ ਭਰੇ ਭੰਡਾਰਾਂ, ਪਾਰ ਜਾਤ ਲਖ ਬਾਗ ਵਿੱਚ ਕਾਮ ਧੇਨ ਦੇ ਵੱਗ ਹਜ਼ਾਰਾਂ। ਲਖਮੀਆਂ ਲੱਖ ਗੋਲੀਆਂ, ਲੱਖਾਂ ਲਕਸ਼ਮੀਆਂ ਗੋਲੀਆਂ ਨੇ, ਅਤੇ ਅਸੀਂ ਲਖਮੀ ਨੂੰ ਧੂਪ ਪੈ ਦਿੰਦੇ ਹਾਂ, ਜਿਹੜੀ ਗੋਲੀ ਹੈ ਉਹਨੂੰ ਧੂਪ ਦਿੰਦੇ ਹਾਂ, ਅਤੇ ਬਾਪੂ ਨੂੰ ਕਿਸੇ ਚੇਤਾ ਨਹੀਂ ਕੀਤਾ। ਲਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅਬਾਰਾ, ਲੱਖ ਅੰਮ੍ਰਿਤ ਲੱਖ ਇੰਦਰ ਲੈ ਹੋਏ ਸੱਕੇ ਛਿੜਕਣ ਦਰਬਾਰਾਂ। ਸੂਰਜ ਚੰਦ ਚਿਰਾਗ ਲੱਖ, ਰਿੱਧ ਸਿੱਧ ਨਿਧ ਬੋਲ ਅੰਬਾਰਾ। ਰਿੱਧੀਆਂ ਸਿੱਧੀਆਂ ਦੇ ਬੋਲ ਲੱਗੇ ਪਏ ਨੇ, ਬੋਲ ਸ਼ਬਦ ਬੜਾ ਪੁਰਾਣਾ, ਪੇਂਡੂ ਢੇਰ ਲੱਗੇ ਨੇ, ਚੁੱਕ ਲੈ ਜੇ ਚੁੱਕੀਆਂ ਜਾਂਦੀਆਂ ਨੇ। ਰਿੱਧ ਸਿੱਧ ਨਿਧ ਬੋਲ ਅੰਬਾਰਾ। ਅਤੇ ਬਾਬੇ ਨੇ ਨਹੀਂ ਕਿਹਾ ਵੀ ਮੈਂ ਕਿਸੇ ਨੂੰ ਦਿੰਦੀ, ਸਭੇ ਵੰਡ ਦਿੱਤੀਆਂ ਭਾਉ ਭਗਤ ਕਰ ਸੱਚ ਪਿਆਰਾ। ਜਿਹਨੇ ਪ੍ਰੇਮਾ ਭਗਤੀ ਕੀਤੀ ਕਹਿਣ ਲੱਗੇ ਤੂੰ ਵੀ ਝੋਲੀ ਭਰ ਜਾ। ਪਿਆਰਿਓ ਏਡਾ ਵੱਡਾ ਗੁਰੂ, ਜਾਂ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਜਿੱਤੜੇ ਫਲ ਮਨ ਬਾਂਛੀਐ ਤਿੱਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ। ਮਿਲਣਗੇ ਪੂਰਬ ਗਿਲ ਲਿਖਾ ਕੇ ਆਹੇ, ਸੱਚ ਨਾਮ ਦੀ ਰਾਸ ਪੂੰਜੀ ਮਿਲੇਗੀ। ਅਖੀਰ ਦਾ ਬਚਨ, ਸਤਿਗੁਰ ਸ਼ਰਨੀ ਆਇਆ ਬਾਹੁੜ ਨਹੀਂ ਬਿਨਾਸ਼। ਗੁਰੂ ਦੀ ਸ਼ਰਨ ਵਿੱਚ ਆ ਜਾ, ਨਹੀਂ ਗਲੇਗਾ, ਨਹੀਂ ਸੜੇਗਾ, ਨਹੀਂ ਮਰੇਗਾ। ਮਰਨ ਦਾ ਮਤਲਬ ਆਤਮਕ ਜੀਵਨ। ਸਤਿਗੁਰ ਸ਼ਰਨੀ ਆਇਆ ਬਾਹੁੜ ਨਹੀਂ ਬਿਨਾਸ਼। ਧੰਨ ਗੁਰੂ ਅਰਜਨ ਸਾਹਿਬ ਸਾਰੀ ਸਿਫਤ ਕਰਕੇ ਕਹਿੰਦੇ ਨੇ, ਗੁਰੂ ਪਿਤਾ ਜੀ ਤੁਹਾਡਾ ਬੱਚਾ ਇੱਕ ਦਾਤ ਮੰਗਦਾ ਕਿ ਹਰ ਨਾਨਕ ਕਦੇ ਨਾ ਵਿਸਰੂੰ, ਕਦੇ ਨਾ ਮੈਂ ਵਿਸਰਾਂ ਹਰੀ ਨੂੰ, ਕਦੇ ਨਾ ਵਿਸਰਾਂ ਪ੍ਰਭੂ ਨੂੰ। ਕਿਉਂ, ਇਹ ਜੀਓ ਪਿੰਡ ਤੇਰਾ ਸਾਸ, ਆ ਜਿੰਦ ਆ ਪਿੰਡ ਅਤੇ ਜਿਹੜੇ ਪਿੰਡ ਚੱਲਦੇ ਸਾਹ ਨੇ ਤੇਰੇ ਨੇ, ਕਿਰਪਾ ਕਰ ਇਹਨਾਂ ਸਾਹਾਂ ਵਿੱਚ ਤੂੰ ਚੱਲਣਾ ਸ਼ੁਰੂ ਕਰ ਦੇ। ਸਾਹ ਵਿੱਚ ਕੁਝ ਨਾ ਕੁਝ ਚੱਲਦਾ, ਸਾਹ ਇਕੱਲੇ ਨਹੀਂ ਜੇ ਚੱਲਦੇ, ਕਿਸੇ ਸਾਹਾਂ ਵਿੱਚ ਵਾਸ਼ਨਾ ਚੱਲਦੀ ਹੈ, ਕਿਸੇ ਸਾਹਾਂ ਵਿੱਚ ਵਾਹਿਗੁਰੂ ਚੱਲਦਾ ਹੈ, ਕਿਸੇ ਦੇ ਸਾਹ ਵਿੱਚ ਕਾਮ ਚੱਲਦਾ ਅਤੇ ਕਿਸੇ ਦੇ ਸਾਹ ਦੇ ਵਿੱਚ ਰਾਮ ਚੱਲਦਾ ਹੈ, ਕਿਸੇ ਦੇ ਸਾਹ ਵਿੱਚ ਮਾਇਆ ਚੱਲਦੀ ਹੈ ਅਤੇ ਕਿਸੇ ਦੇ ਸਾਹ ਵਿੱਚ ਮਾਇਆ ਚੱਲਦੀ ਹੈ, ਕਿਸੇ ਦੇ ਸਾਹ ਵਿੱਚ ਧਨ ਚੱਲਦਾ ਅਤੇ ਕਿਸੇ ਦੇ ਸਾਹ ਵਿੱਚ ਧਰਮ ਚੱਲਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰ, ਆਓ ਗੁਰਮੁਖੋ, ਇੰਨਾ ਵੱਡਾ ਭਰੋਸਾ ਗੁਰੂ 'ਤੇ ਬਣਾਈਏ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਔਰ ਉਚਾਰਨ ਕਰੋ ਜੀ, ਵਾਹੇ ਗੁਰੂ।